ਮੇਰੇ ਕੋਲ ਪ੍ਰੋਗਰਾਮ ਹੈਗੇ ਸਰ, ਜਿਹੜੇ ਕਿ ਹੋਮ ਐਂਡ ਆਟੋ ਦੇ ਲਈ ਹੈ, ਜਿਹਦੇ ਲਈ ਅਸੀਂ ਇੱਥੇ ਆਪਣੇ ਕੁਝ ਪ੍ਰੋਫੈਸ਼ਨਲਸ ਨੂੰ ਘਰ ਬੈਠੇ ਹੀ ਔਰ ਬਗੈਰ ਕਿਸੇ ਹੋਰ ਪਰੇਸ਼ਾਨੀ ਤੋਂ, ਕਿਉਂਕਿ ਦੇ ਹੈਵ ਆਲਰੇਡੀ ਡਨ ਅ ਲੋਟ ਫਾਰ ਦੇਅਰ ਥਿੰਗਸ, ਉਹਨਾਂ ਨੇ ਪੜ੍ਹ ਕੇ ਆਪਣੇ ਸਰਟੀਫਿਕੇਟਸ ਲੈ ਕੇ, ਕੁਝ ਪ੍ਰੋਫੈਸ਼ਨਲ ਡਿਗਰੀਆਂ ਔਰ ਸਰਟੀਫਿਕੇਟ ਲੈ ਕੇ, ਜਾਂ ਈਵਨ ਦੋ AZ ਵਾਲੇ ਜਿਹੜੇ ਵੀਰ ਟਰੱਕ ਚਲਾ ਰਹੇ, ਜਿੱਦਾਂ ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਹੈਗੇ ਆ, ਉਹਨਾਂ ਦੇ ਲਈ ਵੀ ਸਪੈਸ਼ਲ ਡਿਸਕਾਊਂਟ ਹੈਗੇ ਆ। ਅਗਰ ਹੋਮ ਐਂਡ ਆਟੋ ਦੇ ਵਿੱਚ ਵੀ ਅਗਰ ਉਹਨਾਂ ਨੂੰ ਮੈਂ ਕੋਈ ਪਾ ਕੇ ਉਹਨਾਂ ਦੇ ਪੈਸੇ ਬਚਾ ਸਕਦਾ ਤਾਂ ਦੈਟਸ ਰੀਅਲੀ ਗੁੱਡ ਵਨ, ਕਿਉਂਕਿ ਉਹਦੇ ਵਿੱਚ ਕਰੀਬ ਕਰੀਬ 500 ਤੋਂ ਲੈ ਕੇ ਜਾਂ $600 ਤੋਂ ਲੈ ਕੇ $1,000 ਤੱਕ ਦੀ ਸਾਲਾਨਾ ਬਚਤ ਹੋ ਸਕਦੀ ਹੈ ਯੁੱਧਵੀਰ ਜੀ।
ਠੀਕ ਹੈ ਜੀ ਸਰ, ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੀ।
ਹਾਂਜੀ ਸਰ, ਮੇਰਾ ਫੋਨ ਨੰਬਰ ਹੈ ਜੀ 6477747507, ਔਰ ਮੇਰੀ ਈਮੇਲ ਹੈ ਜੀ ramanjeet@ableinsurance.ca। ਯੁੱਧਵੀਰ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ।
ਥੈਂਕ ਯੂ ਸਰ, ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਅਗਲੀ ਕਾਲ ਵੱਧਦੇ ਹਾਂ ਜੀ, ਅਨਿਲ ਜੀ ਤੁਸੀਂ ਆਉਂਦੇ ਰਹੋ, ਗੋ ਹੈਡ।
ਯੁੱਧਵੀਰ ਜੀ ਸੁਪ੍ਰਭਾਤ ਜੀ, ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ। ਯਸ਼ਵੀ ਸਪੋਰਟ ਜੀ
ਸੁਪ੍ਰਭਾਤ ਜੀ, ਥੈਂਕ ਯੂ ਸਰ।
ਆਪਕੀ ਛੋਟੀ ਛੋਟੀ ਟਿੱਪਣੀਆਂ ਚਾਹੀਏ, ਛੋਟੀ ਛੋਟੀ, ਜ਼ਿਆਦਾ ਬੜੀ।
ਹਾਂਜੀ
ਹਾਂ, ਇੱਕ ਸਮਾਚਾਰ ਥਾ ਕਿ ਇਸ ਸਪਤਾਹੰਤ ਪੇ ਸ਼ਾਹਰੁਖ ਖਾਨ ਟੈਕਸ ਕੀ ਚੋਰੀ ਕਰਤੇ ਹੋਏ ਪਕੜੇ ਗਏ, ਜਬ ਪਕੜੇ ਗਏ ਤਾਂ ਉਹਨਾਂ ਨੇ ਧਨ ਦਿਆ, ਆਪ ਇਸਕੋ ਕਿਤਨਾ ਉਚਿਤ ਜਾਂ ਅਨੁਚਿਤ ਮਾਨਤੇ ਹੈ?
देखो जी, वो एयरपोर्ट पे आए थे, वहां कुछ लग्जरी आइटम्स के कारण उनकी चेकिंग हुई है, तो इट इज बिटवीन हिम एंड द लॉ एनफोर्समेंट एजेंसीज, जो उनको चार्जेस लगे उन्होंने दे दिए।
नहीं नहीं, नागरिक होने के कारण कर्तव्य बनता है, यदि आपके पास कुछ था तो आपको स्वयं जाके टैक्स नहीं देना चाहिए था? अगर आपने उसे बचने की कोशिश की तो आपने सड़क छाप हरकत नहीं की?
मैं इसकी डिटेल मैंने नहीं देखी है,
स्पष्ट टिप्पणी दी है, इसमें कोई समस्या नहीं।
मैंने स्पष्ट टिप्पणी आपको दे दी है कि तकरीबन मेरे ख्याल से 6.5-7.5 लाख रुपए उनको देना पड़ा कस्टम ड्यूटी पे, वहां पर जो कस्टम्स वाले थे तो वहां उनको रोका गया। अब क्या उन्होंने ये जानबूझकर किया है, उन्होंने ऐसे, अगर तो उन्होंने जानबूझकर चोरी करने की कोशिश की है फिर तो वो सरासर गलत है, ठीक है नहीं? तो अगर अगर उन अगर ये ऑनेस्ट मिस्टेक है कि उनको नहीं आइडिया था कि इसके पैसे कितना बनता है, तो फिर गलती भी हो सकती है। मैं इससे, क्योंकि इसके बारे में डिटेल मेरी निगाह में नहीं आई, अगर आपकी निगाह में आई है तो जरूर दे दीजिए। मैं इतना ही बस कह सकता हूं, मैं बस इतना ही कह सकता हूं कि मेरी, अगर अगर उन्होंने जानबूझकर मुझे, मैंने आपको बता स्पष्ट टिप्पणी दे दी है कि 6.5-7 लाख डॉलर कहने लगा था, सॉरी रुपीज जो है उन्होंने कस्टम ड्यूटी भरी है, ठीक है नहीं? तो उनके पास कुछ लग्जरी आइटम्स थी जिसमें मेरे ख्याल से घड़ियां ही थी ज्यादा, तो वो अगर तो उन्होंने जानबूझकर किया है ये कि वो लग्जरी वॉचेस लेकर इतना पैसा उनके पास और ऐसे चोरी करने की कोशिश की उन्होंने, मुंबई इंटरनेशनल एयरपोर्ट से वो था और उनका प्राइवेट जेट था, ठीक है नहीं? ही हैड प्राइवेट जेट, तो उनको शायद लगा होगा कि शायद मैं इससे ऐसे निकल जाऊंगा, तो वो गलत है। और अगर उन्होंने बाय मिस्टेक, उनको नहीं आइडिया था कि इस पे मुझे इतना कस्टम देना है, तो अगर उन्होंने ऐसा किया है बाय मिस्टेक है, तो इट कुड बी एन ऑनेस्ट मिस्टेक। इसकी मैंने, क्योंकि मेरी आदत होती है यूजुअली ना, मैं कोई भी खबर है वो इंडिया से मेरी आदत रही है, मैं खबर को कम से कम ज्यादातर 2-4 जगह से जरूर पढ़ लेता हूं। ये खबर मैंने एक जगह से पढ़ी, उसके बाद मैंने कहा मैंने ज्यादा इस पर डिटेल में नहीं गया। अगर आपके पास जानकारी है तो आप दे दीजिए सर। हाँ जी,
नहीं मैं चाहकर इतनी है कि उन्होंने दाएं बाएं होने की कोशिश की, उनको धर लिया गया, उनके साथ और लोग भी थे, तब वो वहां से भाग गए, उनके बाकी लोग उसका भुगतान करके फिर वहां से गए, ये जानकारी इतनी है। अच्छा, अच्छा। जी, अगला जो प्रश्न है, देखिए ऐसा है कि जो रमीज राजा, वसीम अकरम और शोएब अख्तर, वसीम राजा ये जो है ये तो काफी विश्व स्तर के बॉलर रहे हैं, इनका तो बहुत सम्मान है, ये सभी सारा विश्व करता है। शोएब अख्तर भी विश्व स्तर के बॉलर रहे हैं, इनकी वैसे टुकाई काफी वृद्ध सहवाग ने की है, लेकिन फिर भी इनका जो गति है इनकी काफी अच्छी थी। अच्छा, अब जहां तक रमीज राजा, वो 3 में ना 13 में, ना उनका कोई विशेष ऐसा कोई रिकॉर्ड नहीं है जिसे याद रखा जाए, एक साधारण स्तर से भी नीचे के वो खिलाड़ी है, ठीक है जी, अवसर मिला वो अपने वहां के प्रमुख बने हुए हैं। क्या इन तीनों का ये स्तर है कि ये भारत की IPL के ऊपर और भारत के खिलाड़ियों के स्तर के ऊपर कोई प्रश्न चिन्ह उठाएं, इनको अपने अंदर देखना चाहिए, या खेल खेल होता है, कोई हारता कोई जीतता है, कोई किसी का दिन होता है। जब वीरेंद्र सहवाग का दिन पाकिस्तान में था तो वो उसने जब 13 चरण तक लगाया, वहां बैठ के उसने वहां पे किसी को अपमानित नहीं किया, लज्जित नहीं किया, जिस हिसाब से ये हमारे भारतवर्ष के खिलाड़ियों को लज्जित कर रहे हैं, या इनके स्तर, ये इनका स्तर गिर गया है या इनका स्तर है ही ऐसा, क्या आप इसको कितना उचित मानते हैं?
नहीं देखिए, आपने जो तीन नाम लिए हैं, मेरी निगाह में तीनों बहुत ज्यादा अच्छे खिलाड़ी हैं, वसीम अकरम, रमीज राजा और शोएब अख्तर साहब, और अगर, और तीनों कमेंटेटर भी हैं और तीनों रेगुलरली अलग अलग चैनल्स पर भी आते हैं, सो अगर इन्होंने कमेंट किया है कि इंडिया की क्रिकेट नहीं अच्छी, तो इसमें मैं नहीं समझता जाती तौर पे कि कुछ गलत है। जब इंडिया का स्तर अच्छा नहीं है इस समय, और चाहे वो आईपीएल की बात कर लें, और मैं खुद कहता हूं कि इंडिया के खिलाड़ी जो हैं उनका मुझे इस पे कोई इतराज नहीं है कि आप अपना क्रिकेट के अलावा, यंगस्टर हैं सारे, अपनी लाइफ एंजॉय करें, बट इन खिलाड़ियों का जब आपका गेम देखें आप इनकी, तो वो गेम में वो बात नहीं है। ठीक है, आज शुभमन गिल का आ गया जी, शुभमन गिल ने मान लिया कि जी मैं वो उस हीरोइन के साथ मेरी डेटिंग चल रही है। अगर आपकी चल रही है, आपकी एक हीरोइन के साथ चल रही है या चार के साथ चल रही है, मैं, आपको पता है कि मैं इन ऐसे निजी मामले डिस्कस करने का इच्छुक नहीं रहता, क्योंकि मेरा ये होता है कि मैं मुद्दे पर फोकस रहूं। लेकिन अगर आपकी परफॉर्मेंस पर असर हो रहा है, आप जितने भी अब हमारे क्रिकेटर्स हैं, अगर आपका ध्यान ज्यादा डेटिंग पर ज्यादा है, आप ऊपर से लेके नीचे तक गिनती कर लें, पहले ओपनर्स की गिनती कर लें, कोई आतिया शेट्टी के साथ डेटिंग कर रहा है, अभी शादी का पता नहीं है, करना है क्या करनी है। ठीक है, शुभमन गिल साहब का आज बयान आ गया है कि मैं भी डेटिंग कर रहा हूं जी वो सैफ अली खान की बेटी के साथ, तो वो हार्दिक पांडे साहब अलग, उन्होंने, खैर उन्होंने तो शादी करा ली है या वो लिव इन में रह रहे हैं मुझे नहीं पता, विराट कोहली साहब ने अलग शादी करा ली है, तो वो मैं उस चक्कर में नहीं पता, आपको पता ही है कि मुझे इससे कोई लेना देना नहीं है। लोग यहां बात करते हैं जी वो 52 साल की उम्र में हमारे चीफ मिनिस्टर साहब ने 28 साल की लड़की से शादी करके बैठ गए हैं, कब से इनका अफेयर चल रहा था 4-5 साल से। अगर चीफ मिनिस्टर परफॉर्म कर रहा है तो मुझे इसमें कोई इतराज नहीं है कि वो 52 साल की उम्र में 28 साल की करा रहा है कि 20 साल की लड़की से करा रहा है, वो उसका पर्सनल मामला है। लेकिन इंडियन क्रिकेटर्स का विद ड्यू रिस्पेक्ट मैं कहना चाहता हूं, ये बड़े नाम बहुत हो गए हैं, आपने लगातार एक के बाद, मैंने अभी गिना के हटाऊं, एक के बाद एक ट्रॉफीज आप हार रहे हैं, तो अगर इसमें शोएब मलिक साहब, सॉरी अपना शोएब अख्तर साहब, क्या तारीफ करेंगे उनकी? आप ट्रॉफी एक के बाद एक हार रहे हैं, वसीम अकरम साहब क्यों तारीफ करें उनकी? एक के बाद एक आप ट्रॉफी हार रहे हैं जी, गो अहेड।
नहीं नहीं देखिए, मेरा जो खाली आपसे सिर्फ इतना कहना था, हर दिन किसी का होता है, खेल खेल होता है, खेल को खेल की भावना से लेना चाहिए, उसके जब भाव, आपकी जो भावना कुछ और बोल रही है, खेल कुछ और बोल रहा है, और दूसरी बात आईपीएल का जो स्तर है वो पाकिस्तान की जो भारतवर्ष का उद्दंड संतान है उसकी तो इकोनॉमी के आसपास कहीं पहुंचने वाला है ये जो आईपीएल का जो है, तो कुल मिला के आप अपने स्तर को देखें, अपने विचार। और रही बात, जो लोग इतना विशाल स्तर भारत के क्रिकेट का बना सकते हैं उनके ऊपर में छोड़ देना चाहिए, वो सूझवान है, वो मूर्ख नहीं है, वो स्तर को नीचे नहीं गिरने देंगे, इस स्तर को और आगे लेके जाएंगे, क्योंकि आपने सुना होगा महिला आईपीएल भी स्टार्ट होने वाला है, तो कुल मिला के हमें उनके ऊपर छोड़ देना चाहिए, वो काफी सूझवान है अपने आप में, तो उनके ऊपर हमें ऐसी टिप्पणियां करें या ये खिलाड़ी लोग ऐसे, स्तर होना चाहिए, स्तर आपका हो तब बात समझ में आती है। अब वो भी तो हार गए ना, अब हार गए तो क्या हो गया, खेल खेल कितना लेके। और दूसरी बात, मेरा थोड़ा आपसे भी एक शिकायत है, युधवीर जी, आपने जो वाई मीडिया प्रोग्राम शुरू किया था इसका उद्देश्य क्या था?
ओके, मैं दोनों पॉइंट्स पे बारी बारी आ जाता हूं, एक मैं क्रिकेट की बात पहले कर दूं। देखिए आईपीएल, इसमें कोई दो राय नहीं है कि आईपीएल आज एक शान है, इंडिया की शान है, क्रिकेट की तो है ही है, इंडिया की शान है, बहुत, इट्स ऑलमोस्ट अ $4 बिलियन प्लेटफॉर्म टुडे, और कमाल का प्लेटफॉर्म क्रिएट किया इंडिया ने आईपीएल, मतलब इसका मुकाबला ही कोई नहीं है। केएफसी बिग बैश लीग होती है ऑस्ट्रेलिया में, मैंने वहां देखी भी है, मैं वहां जब ऑस्ट्रेलिया गया था, इंग्लैंड में काउंटी क्रिकेट होती है आज, और बहुत सारी डोमेस्टिक लीग शुरू हो गई है, लेकिन आईपीएल का कोई मुकाबला नहीं है, क्योंकि आईपीएल में जो बड़े खिलाड़ी आते हैं, बड़े नाम आते हैं, बहुत पैसा उनको मिलता है, और आईपीएल के कारण इंडिया में बहुत अच्छे यंगस्टर्स को मौका मिला है, वो बहुत सारी अच्छी बातें हैं, मैं सिर्फ उसका कोई मुकाबला नहीं है। लेकिन दो पॉइंट जो मैं बोल रहा था कि अगर कोई कॉमेंट करता है तो उसमें कोई हमें यू नो हमें उसको पॉजिटिव वे में लेना चाहिए। और अगर कोई भी करता है, ये तो फिर बड़े नाम है, वसीम अकरम साहब सर उनको क्रिकेट की बहुत समझ है, बहुत नॉलेज है, शोएब अख्तर साहब को बड़ी क्रिकेट की नॉलेज है, रमीज राजा साहब इज वन ऑफ द फाइनेस्ट कमेंटेटर्स और बैट्समैन बहुत जबरदस्त रहे हैं और कोच भी रहे हैं, तो अगर वो करते हैं कमेंट तो करने दीजिए उनको, वो ऐसा ऐसा कभी नहीं सोचना चाहिए उसको, पॉजिटिव सेंस में। हमारे अंदर एक बहुत बड़ा इशू है, हम मेरे निगाह में वसीम अकरम एक क्रिकेटर है, वो पाकिस्तान की तरफ से खेलते हैं वो अलग बात रही, मेरी निगाह में रमीज राजा साहब एक क्रिकेटर हैं, शोएब अख्तर साहब एक क्रिकेटर हैं, उनको ठीक है वो पाकिस्तान की तरफ से खेलते हैं वो अलग चीज है, लेकिन आज वो क्रिकेटिंग सेंस में अगर हो सकता है उनका अंदाजा गलत भी हो, चलो ये भी मान लेते हैं कि वसीम अकरम साहब ने या जो क्रिटिसिज्म भी किया होगा इंडियन खिलाड़ियों का या आईपीएल का, चलो गलत भी है, लेकिन करने दो, वो हरेक को अपनी बात रखने का हक है। अब फोकस किस पे होना चाहिए, फोकस इस पे होना चाहिए कि अगर इंडिया का, अगर इंडिया की इतनी बढ़िया टीम है, इतना पैसा लग रहा है, ठीक है नहीं, आप कह रहे हैं जी खेल है, हार जीत बनी, बिल्कुल मैं आपकी बात से सहमत हूं, लेकिन आप टूर्नामेंट आफ्टर टूर्नामेंट आप सेमीफाइनल फाइनल में हार जाएं, जो रिसोर्सेज लग रहे हैं, जितना पैसा लग रहा है, तो वो फिर कहीं ना कहीं सवाल तो खड़े होंगे। बाकी आपने पूछा वाई मीडिया जब हमने शुरू किया था तो इसका मकसद क्या था, सर मैं कहूं कि इसका मकसद कोई कम्युनिटी सर्विस था, एब्सोल्युटली नॉट। वाई मीडिया जब हमने शुरू किया था तो इसका मकसद ये था कि एक अच्छी न्यूज प्रोवाइड करना, एक अच्छा प्लेटफॉर्म क्रिएट करना, और मैं अपने लिए ये सोच रहा था कि यस एक अच्छा मतलब कि मीडिया हाउस में खड़ा कर सकता हूं, ये मकसद उस समय था। और खासकर मुझे ये लगता था कि हम जो न्यूज कवरेज है वो बहुत ज्यादा फेयर और हम कर सकते हैं, और मुझे ऐसा भी लगता था कई बार, क्योंकि जब मैं देखता था कि रेडियो होस्ट किस तरह से किसी की लाइन काट देते हैं, या कई बार विद ड्यू रिस्पेक्ट मैं कहना चाहता हूं, क्योंकि मैं कभी अपने मीडिया कुली की शान के खिलाफ आज तक कोई बात नहीं की मैंने, लेकिन कभी कभार मुझे ये अच्छा नहीं लगता था कि जब आप किसी से डिसरिस्पेक्टफुल तरीके से बात भी कर देते हैं जब आप ऑन द एयर हैं, तो ये सारी चीजों को ध्यान में रखते हुए हमने वाई मीडिया स्टार्ट किया था। लेकिन आज मैं आपको जरूर बता दूं कि वो ऑब्जेक्टिव तो जरूर हैं वाई मीडिया के, कि फेयर रिपोर्टिंग आपको मिलेगी, अनबायस्ड रिपोर्टिंग मिलेगी, और कोशिश करेंगे कि जितना जितना हम आपको प्रोफेशनल तरीके से सर्व कर सके वो करेंगे। वो मेरी बहुत स्ट्रांग कमिटमेंट है कि बिना किसी डर के, बिना किसी बायस के, क्योंकि मैंने पहले ऐलान कर चुका हूं मेरे पास कोई लाइसेंस नहीं है, कोई मेरे पास इंश्योरेंस का लाइसेंस नहीं है, रियल एस्टेट का नहीं है, मैंने किसी पॉलिटिकल पार्टी में इलेक्शन नहीं लड़नी, ठीक है, जिस दिन लड़ूंगा वैसे तो 99.99% चांस है नहीं लड़ूंगा, लेकिन अगर लड़ूंगा तो पहले यहां वो कहते हैं ना हथियार डाल के पहले ही किसी और के हवाले करके वाई मीडिया को फिर सोचूंगा, बट अभी कोई इरादा नहीं है, कोई पॉलिटिकल पार्टी से अलायंस नहीं है, सो बिल्कुल आंखों में आंखें, और कोई किसी रिश्तेदार को नौकरी नहीं दिलवानी। कोई मुझे बड़ी बार पूछा जाता है जी हाँ जी, कोई मुझे किसी मेरे रिश्तेदार दोस्त को नौकरी की जरूरत नहीं है, वो उनके अंदर काबिलियत होगी अपने आप ले लेंगे। इसी वजह से आज चाहे एनडीपी लिबरल है कोई भी है, बिल्कुल आंखों में आंखें डाल के बात करते हैं। लेकिन इसके अलावा वाई मीडिया का जो मैं समझता हूं बहुत इंपॉर्टेंट ऑब्जेक्टिव पिछले 8-10 साल से जो मुझे अब समझ में आया, आई विल नॉट क्लेम कि मुझे 20 साल पहले समझ आ गया था, नहीं, मुझे जो अब समझ में आया पिछले 8-10 साल से वाई मीडिया का, और बहुत इंपॉर्टेंट अब मैं ये मकसद समझता हूं, दैट इज कम्युनिटी सर्विस। और जब हम कम्युनिटी सर्विस करते हैं तो उसमें बहुत सारे एस्पेक्ट्स हैं, उसमें जब आप फ्री एंड फेयर न्यूज देते हैं ये अपने आप में एक बहुत बड़ी कम्युनिटी सर्विस है। कोविड के टाइम पर भी आप ये रियलाइज करते हैं कि कम्युनिटी को आज हमारी जरूरत बहुत है। मैंने कभी भी जब मैं बहुत कर्जों में भी था, मैं 2007-8-9-10 में बहुत कर्जे में था, मैं तो ओपनली मेरी तो खुली किताब है लाइफ, 2,98,000 मैं $3,00,000 कर्जे में भी था, मैंने तब भी पैसे की फिक्र नहीं की कभी, लेकिन कोविड के टाइम पर एहसास हुआ कि कम्युनिटी नीड्स अस मोर देन एवर। हमारे हैवी लॉसेस भी चलते रहे लेकिन हमने पूरी कोशिश की कि क्योंकि मैं टीम से ही बात करता था कि जैसे टाइटैनिक का वो जहाज था ना, मुझे मूवी का सीन जिंदगी भर नहीं भूलेगा कि लोगों की मैं हैरान था उस समय कि ये कैसे कोई लोग ऐसे कैसे कर सकते हैं कि लोग कि टाइटैनिक डूब रहा है और लोगों को पता है कि हमने मरना है, पर वहां पर जो वो म्यूजिशियंस हैं दे आर स्टिल प्लेइंग द म्यूजिक, और बहुत सारे जो क्रू मेंबर्स हैं वो दे आर ऑल मेकिंग श्योर के क्रू मेंबर्स अपनी जान पर खेलकर पहले जो पैसेंजर्स हैं उनकी जान बचा रहे हैं। सो मीडिया में रहते हुए वी आर फ्रंट लाइन वर्कर्स, सो कम्युनिटी सर्विस ये बड़ी इंपॉर्टेंट है। प्लस आज जब हम लीडरशिप की बात करते हैं, मैं बहुत एक इंपॉर्टेंट चीज बात करने जा रहा हूं। कम्युनिटी में देखो, इंडिया और पाकिस्तान कभी दो कंट्रीज ना बनते, कभी ना दो कंट्रीज बनते। अगर हमारे लीडर्स ये समझ लेते कि हमने लोगों को तोड़ना नहीं, हमने लोगों को जोड़ना है, और आज भी विद इन पाकिस्तान और विद इन इंडिया भी हमारे जो लीडर्स हैं वो लोगों को तोड़कर, लोगों को डिवाइड कर उनको ये बता के कि तुम हिंदू हो, तुम सिख हो, तुम इस कास्ट को बिलोंग करते हो, तुम इस इलाके को बिलोंग करते हो, रीजनलिज्म के नाम पे, लैंग्वेज के नाम पे, हर तरह की आइडेंटिटी का इस्तेमाल करके लोगों को एक्सप्लॉइट करते हैं, तोड़ते हैं। मीडिया चौथे पिलर की जब हम बात करते हैं एक डेमोक्रेसी की, तो मीडिया भी एक, हमें एक लीडरशिप रोल अदा करना है जिसमें हमें लोगों को जोड़ना है, हमें इंटीग्रेट करना है। मुझे बहुत खुशी होती है एंड आई टेक प्राइड कि आज वाई मीडिया एक ऐसा मीडिया है जहां पर के चाहे कोई इंडियन है, कोई पाकिस्तान से, और सब इस मीडिया को अपना समझते हैं। जितने गुरुपुरब पे मुझे मैसेजेस, मैं आपको बता नहीं सकता, यस क्रिश्चियन कम्युनिटी से बड़े सारे लोग हैं उनके भी आए, पाकिस्तानी कम्युनिटी से जो हमारे भाई बहन है उनके बड़े मैसेजेस मुझे आए, हिंदू कम्युनिटी सिख कम्युनिटी से तो आने ही थे मुझे इतने मैसेजेस। सो वी टेक प्राइड कि हम वो आपने क्योंकि ऑब्जेक्टिव पूछा कि यस वो भी हमारा एक बहुत बड़ा ऑब्जेक्टिव है कि हम लोगों को आइडेंटिटी के नाम पे ना तोड़ें। वाई क्योंकि मीडिया में भी ये लोग काम करते हैं, लीडर्स तो करते ही करते हैं, मीडिया भी कई बार यही काम करता है कि जब वो किसी ना किसी एक कंट्री का वो शो करते हैं जी हम इंडिया का ज्यादा फेवर कर लें या पाकिस्तान का कर लें या कनाडा का ज्यादा फेवर कर लें या किसी रिलीजन का ज्यादा फेवर कर दें, तो उससे दाल फुल्का अच्छा चलता है, ऐसी कोई बात नहीं है, लेकिन वो मीडिया एक बहुत खतरनाक फिर एक रोल जो है वो अदा करने लग पड़ते हैं। तो ये हमारा
थोड़ा सा मैं बीच में आपको बोलना इसी को थोड़ा सा और बढ़ाना चाहूंगा। एक दो प्रश्न है मेरे, प्लीज आप जरा होल्ड कर रुकना। एक कि इसी 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 के आपके उद्देश्य के साथ साथ अनुशासन कितना आवश्यक है इसके लिए?
अनुशासन तो बिना अनुशासन के तो आगे बढ़ा ही नहीं जा सकता, अनुशासन बहुत आवश्यक है।
क्या उसका पालन हो रहा है?
अनुशासन का पालन बिल्कुल हो रहा है, मुझे नहीं लगता कि हम कुछ गलतियां कुछ लैप्सेस, हर एक जब आप कोई मीडिया धारा चलाते हैं तो कहीं ना कहीं लैप्सेस जरूर रह जाते हैं। अगर आप मुझे पूछें कि क्या हमें और बहुत कुछ इंप्रूव करना है, बहुत कुछ करना है अभी सर, लेकिन मैं ये समझता हूं कि आई एम नॉट ट्राइंग टू मेक एनी लेम एक्सक्यूज हियर, लेकिन मैं समझता हूं कि जितने हमें रिसोर्सेज मिले हुए हैं इस समय वाई मीडिया पे और जितने जितना काम डिलीवर कर रहा है वाई मीडिया की फैमिली, मैं कहूंगा हमारी जो फैमिली जो काम डिलीवर कर रही है वो बहुत ज्यादा है, लेकिन अनुशासन बिल्कुल उसका उसकी पालना जो है वो करनी जरूरी है।
विदेश जी, आप हमारे लिए छोटे भाई जो होते हैं पुत्रवत की तरह होते हैं, जैसे पुत्र की तरह, ठीक है, आप हमारे लिए वैसे ही हैं, और आपको पता ही है कि मैं भी इसी परिवार का हिस्सा हूँ काफी टाइम से, ठीक है, और लगातार मैं रहना भी चाहता हूँ और कुछ इकट्ठे मिलके हम जो है ना बाह से बाह मिला के चलने वाले लोग हैं, हम सब एक साथ चलते हैं। तो उसी क्रम में मेरा आपसे प्रश्न ये है कि पूरा प्रोग्राम एक खेल के ऊपर जा रहा है, दो दो घंटे इससे भी ज्यादा समाचार तक नहीं होते, हम अनुशासन को क्यों नहीं मानते? प्रोग्राम जिस लय में चलना चाहिए उसी लय में चलना चाहिए, उसे बाहर नहीं होना चाहिए ये, क्योंकि बहुत सारा एक वर्ग है जो हर चीज की इंतजार कर रहा होता है, वो परेशान होकर व्यथित होकर वो फिर कहीं और जाता है। तो क्या हमें चाहे विचार जो मर्जी हो, चाहे कोई हार रहा हो जीत रहा हो, खेल को क्या खेल सब कुछ है या खेल एक अंश है इस सृष्टि का? तो ये हमें मान के इस हिसाब से विचार करना चाहिए। मैं आपके विचार सुनना चाहता
हूँ। बिल्कुल, इस पर बहुत बार पहले भी चर्चा हो चुकी है। देखिए होता क्या है कि कई बार जब इलेक्शन हम कवर करते हैं तो दो दो चार चार दिन सिर्फ इलेक्शंस कवरेज पर निकल जाते हैं, उसमें बहुत सारे जो हमारे लिसनर्स हैं वो कहते हैं जी बस करो हुण तुसी पॉलिटिक्स, फर्ज कर लिए कई बार पंजाब के इलेक्शंस होते हैं, कई बार इंडिया के इलेक्शंस होते हैं, वो कहते हैं हम यहाँ कनाडा में रहते हैं और आप वो पंजाब की इलेक्शंस पर सारा प्रोग्राम निकाल दिया आपने या इंडिया की इलेक्शंस पर सारा प्रोग्राम निकाल दिया। अब इसी तरह क्रिकेट वर्ल्ड कप पर मैं आपका इशारा समझ गया हूं कि कल का जो प्रोग्राम था वो क्रिकेट वर्ल्ड कप के ऊपर काफी टाइम लग गया, बट हमें ये भी देखना होता है कि कम्युनिटी जो है वो आज किस टॉपिक पर ज्यादा बात करना चाहती है। मैं आपका इशारा समझता हूं, लेकिन अगर कम्युनिटी ज्यादा बात क्रिकेट पर करना चाहे और मैं उनको अपना पाठ पढ़ाना शुरू कर दूं, ठीक है नहीं, मैं और यही देखिए लाइनअप मैंने ओपन कर दी है, ठीक है, अगर आप मुझसे अभी पूछें, मुझसे आप सही में पूछें तो हो सकता है कि मेरी मुझे कुछ और बात करनी हो, ठीक है नहीं, मुझे हो सकता है कोई और टॉपिक पर बात करनी हो, लेकिन अगर आप आज ये विचार चर्चा कर रहे हैं तो मेरा फर्ज बनता है कि मैं आपको सुनूं, आपकी बातों का जवाब दूं। अब अगले कॉलर मुझे नहीं पता है, यही ब्यूटी है, मैं समझता हूं कि एक चीज जो मुझे मीडिया में काम करते बड़ी अच्छी लगती है वो यही है कि नो टू डेज आर सिमिलर, मतलब कल का जो दिन था वो क्रिकेट के लिए था, आज के दिन कुछ और चर्चा हो रही है, और मुझे तो ये नहीं पता कि अगले मिनट कॉलर ने कौन सा सवाल पूछ लेना है। इकबाल साहब वेट कर रहे हैं, हैरी सराह साहब वेट कर रहे हैं, कुलवंत सिंह जी वो वेट कर रहे हैं, सो मुझे नहीं पता उन्होंने कौन से टॉपिक्स डिस्कस करने हैं। सो अगर ये सर प्रोग्राम जो है इट इज ड्रिवन बाय द कम्युनिटी, वाई मीडिया परिवार का आपने कहा आप हिस्सा हैं, तो मुझे अपने जो वाई मीडिया परिवार में जो लोग हैं, अनवर साहब भी वेट कर रहे हैं, तो जो उनकी मर्जी होगी वो सवाल करेंगे, तो मैं उसके मुताबिक ही सर चलता हूं। जी
सर, दो छोटी टिप्पणियां चाहूँ, बहुत छोटी सी। एक तो आफ्ताब अमीन और श्रद्धा जी, ये जो नशंस जो कार्यक्रम हुआ इसमें गंगा जमुनी तहजीब का क्या हुआ, नंबर वन। दूसरी चीज, जो 500 मिलियन यूक्रेन को दिया है इसके ऊपर टॉक शो क्यों नहीं करते आप? हम टैक्स पेयर का जो धन गया है, क्या ये इसके लिए लोगों को जानना नहीं चाहिए कि 500 मिलियन टैक्स पेयर का पैसा चला गया, तो क्या ये आवश्यक था या इसका क्या प्रभाव पड़ेगा हमारे कनाडा के ऊपर? तो ये इसके ऊपर कोई टॉक शो किया जाए या इसके ऊपर कॉल्स ली जाए, खाली इसी के ऊपर एक घंटे का प्रोग्राम रखा जाए, या मैं आज का विषय नहीं है ये, आज कभी भी आप इसको आज कल परसों कभी भी इसके ऊपर बातचीत कर सकते हैं। तो ये दो मैं गंगा जमुनी तहजीब और इसके ऊपर मैं आपसे बात करना चाहूंगा।
पहले तो जो आपने बात की है अपने आफ्ताब वाले केस की, आफ्ताब और श्रद्धा वाले केस की, अगर किसी को बैकग्राउंड नहीं पता तो मैं हल्की सी बैकग्राउंड जरूर बता देता हूं कि दोनों एक सोशल मीडिया प्लेटफॉर्म पर इनकी मुलाकात होती है, आफ्ताब और श्रद्धा की, उसके बाद दोनों का रिलेशनशिप हो जाता है और श्रद्धा जो है वो शादी करने के लिए दबाव डालती है और आफ्ताब अभी शादी नहीं करना चाहते हैं और इस मामले पे उनकी काफी बार टकराव भी होता है। टकराव इस हद तक बढ़ जाता है एक दिन के आफ्ताब जो है वो बहुत बेरहमी से श्रद्धा का कत्ल भी कर देते हैं, विच इज वेरी अनफॉर्चुनेट, इट्स शॉकिंग, बड़ा जब से ये खबर आई है बड़ा शॉकिंग है। और दूसरा आलम यह है कि उसको कोई अपनी गलती का एहसास नहीं है और जिस बेरहमी से वो कत्ल करके उनकी जो लाश के वो टुकड़े टुकड़े करके फ्रीजर में रखते हैं और लड़की को लेकर आ रहे हैं, और कई उनके तो जो पड़ोसी पड़ोसी उनका कहना है कि बहुत सारी और लड़कियां को भी लेकर आते थे, तो दूसरा वो बच क्यों नहीं पाई, ये भी एक इम्पॉर्टेंट एस्पेक्ट है। सो किस तरह से 3 साल के अंदर अंदर दिस लव स्टोरी वेंट हॉरिबली रॉन्ग, तो और क्यों वो बच नहीं पाई और किस तरह से ये शख्स ने उसको अपने जाल में फंसाया, इसके बारे में मैं समझता हूं कि हम एक डिटेल प्रोग्राम चैनल वाई पर भी करेंगे क्योंकि रेडियो पे हमारे पास समय थोड़ा कम होता है, लेकिन अगर आप इस बारे में और भी कोई बात करना चाहे तो जरूर करें। इसमें एक चीज इशू मैं जरूर कहूंगा, देखो मैं मेरे व्यू पॉइंट इसमें बहुत क्लियर है, कई लोगों को वो अच्छा लगता भी नहीं है, ठीक है। मैं एक बात कह चुका हूं कि जिस रिलेशनशिप में थप्पड़ मारने, एक बार भी थप्पड़ मारने की नौबत आ जाए उसके बारे में सोचना शुरू कर दें, और जिस रिलेशनशिप में मारपीट हो रही है, पुलिस आ रही है, उसको कंटिन्यू करना मेरी निगाह में तो कोई समझदारी नहीं है, क्योंकि बहुत सारी बार ऐसे होता है पेरेंट्स कह देते हैं लड़की को भाई तू बर्दाश्त करी चल, ठीक है। अब उस केस में क्या है कि वो एक बार बर्दाश्त कर रही है, दो बार कर रही है, कल को फिर जब आपको खबर आ जाती है कि जी वो लड़की का कत्ल ही हो गया, फिर आप कहते हो ओहो हो, फिर आपको पता थोड़ी होता कि कल के दिन कत्ल होना है, तो फिर आप कहते हो क्या हो गया, हम तो लड़की की जान ही चली जाती है। तो बेटर है कि अगर मारपीट की नौबत आ गई है तो अपना हिसाब किताब अलग अलग ही कर लिया जाए तो वो ज्यादा बेटर है मेरे हिसाब से। और इस केस में तो खैर किस तरह से श्रद्धा और आफ्ताब का केस क्या हुआ इसकी डिटेल रिपोर्ट जो हम चैनल वाई पर कहेंगे, बट डोमेस्टिक वायलेंस में जहां वायलेंस शुरू हो गई वहां समझ लीजिए भी आज नहीं तो कल आपकी बेटी का उन्होंने कोई ना कोई बड़ा नतीजा भुगतने के लिए तैयार हो जाइए, या बेटर है कि टाइम रहते उनको कह दो कि या तो बिल्कुल बंद हो जाइए सारा कुछ, ठीक है, और नहीं अगर बंद हो रहा है तो फिर एक ना एक दिन वर्ष के सिनेरियो हो सकता है कभी ना कभी, ये आप ध्यान रखें।
हाँ जी
कुलवंत जी तुसी ऑन दे रहो, कुलवंत जी गो हेड नेक्स्ट कॉल।
हाँ जी
कुलवंत जी थोड़ा गल करते हैं, अमन जी मेरे ख्याल इशारा कर रहे हैं साडा कुछ स्पॉन्सर वेट कर रहे हैं। जी
बिल्कुल युद्धवीर जी,
जसविंदर कालरा जी साढ़े नाल ने इस वेले। हाँ जी जसविंदर कालरा जी सत श्री अकाल सर, वेलकम, की हाल है? ठीक है,
थैंक यू युद्धवीर जी, ते साउथ एशियन पल सुनने वाले सारे ही लिसनर्स नु जसविंदर कालरा वालों प्यार भरी सत श्री अकाल ते वेरी वेरी गुड मॉर्निंग जी।
सत श्री अकाल जी, गुड मॉर्निंग जी, और रियल स्टेट की सर की अपडेट है, केड़ियां लिस्टिंगां सांझियां कर रहे हो भी करो और पहला फोन नंबर दियो सर।
ਸਰ ਡੈਫੀਨੇਟਲੀ ਜਿਹੜੇ ਲਿਸਨਰਸ ਅੱਜ ਸਾਨੂੰ ਪਹਿਲੀ ਵਾਰੀ ਜਾਂ ਮੈਨੂੰ ਪਹਿਲੀ ਵਾਰੀ ਸੁਣ ਰਹੇ ਨੇ ਉਹਨਾਂ ਦੇ ਲਈ ਦੱਸ ਦੇਵਾਂ ਕਿ ਮੈਂ ਜਸਵਿੰਦਰ ਕਾਲਰਾ ਅਤੇ ਸਾਡੀ ਟੀਮ 20 ਸਾਲ ਤੋਂ ਲਗਾਤਾਰ ਤੁਹਾਨੂੰ ਰੀਅਲ ਸਟੇਟ ਅਤੇ ਮੋਰਗੇਜਿਸ ਦੀ ਸੇਵਾਵਾਂ ਦਿੰਦੀ ਆ ਰਹੀ ਹੈ। ਇੱਕੋ ਇੱਕ ਨੰਬਰ 20 ਸਾਲ ਤੋਂ ਲਗਾਤਾਰ ਇਹੀ 416-873-3337 416-873-3337। ਕਿਸੇ ਕਿਸਮ ਦੀ ਵੀ ਤੁਹਾਨੂੰ ਮੋਰਗੇਜ ਲੈਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਫੰਡਿੰਗ ਲੈਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਜਿਹੜੀਆਂ ਦੋ ਲਿਸਟਿੰਗ ਸਾਡੇ ਕੋਲ ਹੁਣੇ ਹੀ ਆਈਆਂ ਹੈਗੀਆਂ ਨੇ, ਔਰ ਅੱਜ ਅਸੀਂ ਇਹਨੂੰ ਥਰਸਡੇ ਦੇ ਵਿੱਚ ਥਰਸਡੇ ਵਾਲੇ ਦਿਨ ਇਹਨੂੰ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਹਾਂ। ਕੁਈਨ ਮੈਰੀ ਐਂਡ ਸੈਂਡਲਵੁੱਡ ਪਾਰਕਵੇ ਦੇ ਉੱਤੇ ਸਾਡੇ ਕੋਲ ਇੱਕ ਡੀਟੈਚ ਘਰ ਆਇਆ ਜੀ, 3 bedroom ਡਬਲ ਗਰਾਜ, ਫੈਮਿਲੀ ਰੂਮ ਇਹਦੇ 'ਚ ਅਲੱਗ ਬਣਿਆ ਹੋਇਆ, ਸੈਪਰੇਟ ਲਿਵਿੰਗ ਐਂਡ ਡਾਇਨਿੰਗ ਰੂਮ ਹੈਗਾ ਇਹਦੇ 'ਚ, ਔਰ ਬੇਸਮੈਂਟ ਇਹਦੀ ਫਿਨਿਸ਼ ਹੈਗੀ ਹੈ। 3 bedroom ਦਾ ਇਹ ਘਰ ਹੈ, ਡਿਟੈਚ ਘਰ ਹੈ, 41 feet ਲੋਟ ਦੇ ਉੱਤੇ ਬਣਿਆ ਹੋਇਆ ਹੈ। ਕੁਈਨ ਮੈਰੀ ਐਂਡ ਸੈਂਡਲਵੁੱਡ ਦਾ ਏਰੀਆ ਸਿਰਫ ਤੇ ਸਿਰਫ ਲੈ ਕੇ ਆਏ ਹਾਂ 999,000 ਦੇ ਵਿੱਚ, ਟੋਟਲੀ ਰੈਨੋਵੇਟਿਡ ਘਰ ਹੈਗਾ। ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਦੂਸਰਾ ਬੋਵੇਡ ਐਂਡ ਮੈਕਲੋਗਲਿਨ ਦੇ ਉੱਤੇ ਕੈਨੇਡੀਅਨ ਟਾਇਰ ਦੇ ਬੈਕ ਸਾਈਡ ਦੇ ਉੱਤੇ, ਜਿਹੜਾ ਕਿ ਉੱਥੇ ਦਾ ਇੱਕ ਹੱਬ ਬਣ ਚੁੱਕਿਆ ਇਨਵੈਸਟਮੈਂਟ ਹੱਬ, ਉੱਥੇ ਆਪਣੇ ਕੋਲ ਇੱਕ ਐਂਡ ਯੂਨਿਟ ਟਾਊਨ ਹਾਊਸ 3 bedroom ਦੇ ਨਾਲ, ਇਹਦੀ ਵੀ ਫਿਨਿਸ਼ ਬੇਸਮੈਂਟ ਹੈ ਔਰ ਇਹਦੇ 'ਚ ਵੀ ਲਿਵਿੰਗ ਜਿਹੜਾ ਰੂਮ ਹੈਗਾ ਉਹ ਲਿਵਿੰਗ ਰੂਮ ਅਤੇ ਫੈਮਿਲੀ ਰੂਮ ਟੋਟਲੀ ਅਲੱਗ ਅਲੱਗ ਬਣੇ ਹੋਏ ਨੇ। ਤਕਰੀਬਨ 1560 square feet ਦਾ ਇੱਕ ਐਂਡ ਯੂਨਿਟ ਟਾਊਨ ਹਾਊਸ ਸਿਰਫ ਤੇ ਸਿਰਫ 799,000 ਦੇ ਵਿੱਚ, ਫਸਟ ਟਾਈਮ ਬਾਇਰਸ ਲਈ ਜਾਂ ਇਨਵੈਸਟਮੈਂਟ ਲਈ ਬਹੁਤ ਹੀ ਉਮਦਾ, ਬਹੁਤ ਹੀ ਵਧੀਆ ਪ੍ਰੋਪਰਟੀ ਹੋ ਸਕਦੀ ਹੈ $799 ਦੇ ਵਿੱਚ, ਐਂਡ ਯੂਨਿਟ ਟਾਊਨ ਹਾਊਸ ਜਸਟ ਲਾਈਕ ਅ ਸੈਮੀ ਡਿਟੈਚ ਹਾਊਸ। ਔਰ ਹੁਣ ਗੱਲ ਕਰਦੇ ਹਾਂ ਜੀ ਉਹ ਜ਼ਬਰਦਸਤ ਪ੍ਰੋਪਰਟੀ ਜਿਹੜੇ ਕਿ ਲੋਕ ਇਨਵੈਸਟਮੈਂਟ ਵਾਸਤੇ ਜਾਂ ਕਮਰਸ਼ੀਅਲ ਪ੍ਰੋਪਰਟੀਜ਼ ਲੈਣ ਬਾਰੇ ਸੋਚ ਰਹੇ ਨੇ, 6 plex 12 plex ਜਾਂ ਤਕਰੀਬਨ 20 property 20 unit ਦੀ ਕੋਈ ਬਿਲਡਿੰਗ ਲੈਣ ਬਾਰੇ ਸੋਚ ਰਹੇ ਨੇ, ਤਾਂ ਆਪਣੇ ਕੋਲ ਇੱਥੋਂ ਬੈਰੀ ਤੋਂ ਅੱਧੇ ਘੰਟੇ ਦੀ ਦੂਰੀ ਤੇ, ਸੋ ਆਲ ਟੁਗੈਦਰ ਜੇ ਤੁਸੀਂ ਬ੍ਰੈਂਪਟਨ ਤੋਂ ਸਫ਼ਰ ਤੈਅ ਕਰਦੇ ਹੋ ਤਾਂ ਤਕਰੀਬਨ 2.5 ਘੰਟੇ ਦਾ ਰਸਤਾ ਹੈਗਾ। 14 units ਦੀ 4-story ਬਿਲਡਿੰਗ ਹੈਗੀ ਹੈ, ਜਿਹਦੇ 'ਚ 7 unit 1 bedroom ਦੇ ਅਪਾਰਟਮੈਂਟ ਬਣੇ ਹੋਏ ਨੇ ਅਤੇ 7 2 bedroom ਦੇ ਅਪਾਰਟਮੈਂਟ ਬਣੇ ਹੋਏ ਨੇ। ਯੁਧਵੀਰ ਜੀ ਪ੍ਰਾਈਸ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ, ਓਨਲੀ 1.5 million ਦੀ, 1.5 million ਦੀ 14 unit ਦੀ ਬਿਲਡਿੰਗ ਜਿਹਦੇ 'ਚ 7 1 bedroom ਦੇ ਅਪਾਰਟਮੈਂਟ ਨੇ ਅਤੇ 7 2 bedroom ਦੇ ਅਪਾਰਟਮੈਂਟ ਨੇ। ਇਹਦੇ ਬਾਰੇ ਔਰ ਇਹ ਟੋਟਲ ਐਕਸਕਲੂਸਿਵ ਲਿਸਟਿੰਗ ਹੈਗੀ ਹੈ, ਤੁਸੀਂ ਸਾਨੂੰ ਇਹਦੇ ਬਾਰੇ ਫੋਨ ਕਰ ਸਕਦੇ ਹੋ। ਮੇਰਾ ਨੰਬਰ ਹੈ 416-873-3337 416-873-3337। ਯੁਧਵੀਰ ਜੀ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ। ਫੋਨ ਨੰਬਰ ਇੱਕ ਵਾਰ ਇੰਗਲਿਸ਼ ਪੰਜਾਬੀ ਦੇ ਦਿਓ।
416-873-3337 416-873-3337।
ਥੈਂਕ ਯੂ ਬਹੁਤ ਸ਼ੁਕਰੀਆ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਹਾਂਜੀ ਸੋਰੀ ਕੁਲਵੰਤ ਜੀ ਤੁਹਾਨੂੰ ਇੰਟਰਪਟ ਕਰਨਾ ਪਿਆ, ਕੁਲਵੰਤ ਜੀ ਤੁਸੀਂ ਆਉਂਦੇ ਰਹੋ, ਗੋ ਹੈਡ।
ਸਤਿ ਸ਼੍ਰੀ ਅਕਾਲ ਜੋਧਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਜੋਧਵੀਰ ਜੀ ਜਦੋਂ ਅਸੀਂ ਦੁਨੀਆਂ ਦੇ ਉੱਤੇ ਜਿੰਨੇ ਵੀ ਅੱਜ ਕੱਲ੍ਹ ਜਿਹੜੇ ਪਾਪੂਲਰ ਧਰਮ,
ਆਈ ਥਿੰਕ ਤੁਹਾਡੀ ਲਾਈਨ ਜਿਹੜੀ ਹੈ ਉਹ ਡਿਸਕਨੈਕਟ ਹੋ ਗਈ ਹੈ, ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਲਓ ਕੁਲਵੰਤ ਸਾਹਿਬ। ਬਾਕੀ ਕਾਲਸ ਵੀ ਮੈਂ ਲੈਣਾ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈ, ਉਸ ਤੋਂ ਬਾਅਦ ਵੀਲ ਕੈਰੀ ਔਨ ਦਾ ਡਿਸਕਸ਼ਨ, ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਸਾਡੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਮੇਰੇ ਉਪਿੰਦਰ ਅਵਸਥੀ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਅਸੀਂ ਤੁਹਾਡੇ ਵਾਸਤੇ ਮੇਗਾ ਸੇਲਸ ਇਵੈਂਟ ਲੈ ਕੇ ਆ ਰਹੇ ਹਾਂ, ਓਪਨ ਹਾਊਸ ਬਾਈ ਟੀਮ ਅਵਸਥੀ। ਇਹ ਐਕਸਕਲੂਸਿਵ ਯੂਨਿਟ ਹੈ, ਹਜੇ ਤੱਕ ਪ੍ਰੋਜੈਕਟ ਲਾਂਚ ਨਹੀਂ ਹੋਏ। 2 projects ਹੈ, ਇੱਕ ਬ੍ਰੈਂਪਟਨ ਚ ਹੈਗਾ, ਇੱਕ ਟੋਰਾਂਟੋ ਚ ਹੈਗਾ। ਪਲੀਜ਼ ਸਾਨੂੰ ਮਿਲਣ ਜ਼ਰੂਰ ਆਇਓ, ਆਪਣੇ ਕੈਲੰਡਰਸ ਤੇ ਡੇਟ ਮਾਰਕ ਕਰ ਲਓ, ਆਉਣ ਵਾਲਾ ਸ਼ਨੀਵਾਰ 2-6 PM ਅਸੀਂ ਤੁਹਾਨੂੰ ਬਿਲਡਰ ਦੇ ਪ੍ਰੈਜੈਂਟੇਸ਼ਨ ਸੈਂਟਰ ਤੇ ਮਿਲਾਂਗੇ।
Brampton, Houghton Steers, aapke liye lekar aate hain everyday affordable dining experience, aur ab inki timing change ho gayi hai. Sunday to Wednesday 7 a.m. to 8 p.m. and Thursday to Saturday 7 a.m. to 9 p.m. अगर आप IHOP Brampton जाते हैं और Monday से Friday के बीच में between 4 to 8 p.m. order करते हैं कोई भी steak combos, burgers, chicken या handcrafted melts and Y Media का reference देते हैं तो आपको मिलता है free splasher, mango lemonade, wildberry lemonade, blue raspberry lemonade भी तो जाएं IHOP Brampton पर 50 biscuit croissants और call भी कर सकते हैं 905-459-4467 पर 905-459-4467 IHOP, let's put a smile on your plate. क्या आप नया ट्रक लेना चाहते हैं या फिर आप रेडी हैं फॉर एन अपग्रेड तो सीधा जाएं ईस्ट साइड शेवरोले बुइक जीएमसी पर 8435 वुडबाइन एवेन्यू मार्कम इनके पास ग्रेट सिलेक्शन है नए ट्रक्स के शेवरोले सिल्वराडो एंड जीएमसी सियरा और भी बहुत सारे मॉडल्स टू चूज फ्रॉम एंड ले 2.7 लीटर टर्बो सिल्वराडो 1500 या फिर सियरा 1500 ट्रक पावर्ड बाय एन इंजन जिसके अंदर है 310 हॉर्स पावर और इंप्रेसिव 420 lbs ऑफ टॉर्क साथ ही आपको मिलता है फैंटास्टिक टो कैपेसिटी ऑफ 8,800 पाउंड्स एंड भूले ना आपके लिए एक सरप्राइज भी है अगर आप पिक करते हैं 2.7 लीटर टर्बो ट्रक बिफोर नवंबर 30th तो आप एलिजिबल हो जाते हैं एक स्पेशल गिफ्ट के लिए विदाउट एनी चार्ज लेकिन वेट बिल्कुल ना करें क्योंकि ये ऑफर लास्ट हो रहा है अंटिल नवंबर 30th तो जल्दी करें और साल की बेस्ट डील का फायदा उठाएं ज्यादा जानकारी के लिए विजिट करें ईस्ट साइड शेवरोले बुइक जीएमसी 8435 वुडबाइन एवेन्यू मार्कम major intersection Woodbine Avenue and Highway 7 या फिर आप कॉल कर सकते हैं 905-475-7373 पर 905-475-7373 पर
The early bird deadline Princess Margaret Home Lottery Life Friday November 18th hegi apni ticket ajhi lavo to be in to win it all in the world famous $2.8 million early bird prize the incredible $7.2 million grand prize the over 25,000 prizes waste horte hor be part of the world's biggest 50-50 hune hi kharido the early bird deadline hai November 18th ਕਿਸ ਤੁਸੀਂ ਲੈ ਸਕਦੇ ਹੋ pmhlotto.com ਤੇ ਜਾ ਕੇ pmhlotto.com raffle number 1242163
1242163 healthy or delicious khana khana hai to jaye biryani and barbecue par beautiful ambiance ke sath find traditional authentic taste bhi biryanis ho ya fir tikka swad aur nutrition ka perfect blend paaye biryani and barbecue par inke paas fresh ingredients ke sath daily fresh meal bhi banta hai dine in ke liye jaye biryani and barbecue 6015 Steels Avenue East Scarborough पर Markham and Steels Major Intersection या फिर Express Counter से Takeout भी ले सकते हैं Visit करें इनकी वेबसाइट biryaniandbarbecue.com या फिर कॉल करें 416-624-0999 पर 416-624-0999 पर Biryani and Barbecue
This is Joel Sleek from Prime View West Hyundai We are celebrating fall season sales event on all our lineup Order your favorite vehicle package and color now. We are offering a competitive program all through the month. Nobody does wow like we do because wow is all we do. At Pineview West Hyundai, our customers are enjoying unique satisfaction with a very special experience. Bring your used vehicle for free appraisal, free Carfax, and get the best value possible. Seize the day, buy a Hyundai at Pineview West Hyundai. Visit us at pineviewwest.ca. That's pineviewwest.ca.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
ਜੀ ਹਾਂਜੀ ਕੁਲਵੰਤ ਜੀ ਸੌਰੀ ਤੁਹਾਨੂੰ ਇੰਟਰਪਟ ਕੀਤਾ ਯੂ ਗੋ ਅਹੈਡ ਜੀ ਕੁਲਵੰਤ ਜੀ
ਸਤਿ ਸ਼੍ਰੀ ਅਕਾਲ ਅਗੇਨ ਯੁੱਧਵੀਰ ਜੀ
ਸਤਿ ਸ਼੍ਰੀ ਅਕਾਲ ਜੀ ਸਰ
ਯੁੱਧਵੀਰ ਜੀ ਦੁਨੀਆ ਦੇ ਵਿੱਚ ਜਿੰਨੇ ਵੀ ਪ੍ਰੋਮੀਨੈਂਟ ਰਿਲੀਜਨ ਆ ਮੇਰਾ ਖਿਆਲ ਸਾਰਿਆਂ ਦੇ ਜਿਹੜੇ ਆਈਡੀਆਜ਼ ਤੇ ਆ ਉਹ ਮੇਰਾ ਖਿਆਲ ਇਮਾਨਦਾਰੀ ਸੱਚ ਬੋਲਣਾ ਤੇ ਇਹਦੇ ਉੱਤੇ ਆਧਾਰਿਤ ਨੇ ਸਾਰੇ ਤਕਰੀਬਨ
ਜੀ ਜੀ
ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਧਰਮ ਜਿਹੜਾ ਸੱਚਾ ਧਾਰਮਿਕ ਵਿਅਕਤੀ ਹੋਊਗਾ ਉਹ ਕਿਸੇ ਤਰ੍ਹਾਂ ਦੀ ਕਿਸੇ ਵੀ ਠੱਗੀ ਠੋਰੀ ਮਾਰਦਾ ਹੈਗਾ ਜਾਂ ਚਾਹੇ ਉਹ ਟੈਕਸ ਦੀ ਹੋਵੇ ਚਾਹੇ ਕਿਸੇ ਪਰਸਨਲ ਇਨਸਾਨ ਦੇ ਨਾਲ ਵੀ ਹੋਵੇ ਤੇ ਮੇਰਾ ਖਿਆਲ ਜਿਹੜਾ ਜੇ ਆਪਾਂ ਇੰਡੀਆ ਦੀ ਕਿਸੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਉਹ ਇਕੱਲਾ ਸ਼ਾਹਰੁਖ ਖਾਨ ਨੀਗਾ ਟੈਕਸ ਚੋਰ ਜਾਂ ਜਿਹੜੇ ਇਹੋ ਜਿਹੇ ਮੇਰਾ ਖਿਆਲ ਹਜ਼ਾਰਾਂ ਹੀ ਉੱਥੇ ਬਾਲੀਵੁੱਡ ਦੇ ਐਕਟਰਸ ਤੇ ਹਜ਼ਾਰਾਂ ਹੀ ਪੋਲੀਟੀਸ਼ੀਅਨ ਤੇ ਮੈਨੂੰ ਲੱਗਦਾ ਜਿਹੜੇ ਹੁਣ ਨਵੇਂ ਨਵੇਂ ਉੱਥੇ ਹੁੰਦੇ ਬਿਲੀਅਨੇਅਰ ਬਣੇ ਸਾਰੇ ਉਹ ਟੈਕਸ ਚੋਰ ਹੀ ਆ, ਆਪਾਂ ਕਿਸੇ ਇੱਕ ਪਰਟੀਕੁਲਰ ਰਿਲੀਜਨ ਦੇ ਬੰਦੇ ਨੂੰ ਪਿੱਕ ਨਹੀਂ ਕਰ ਸਕਦੇ।
ਜੀ ਜੀ ਜੀ
ਬਾਕੀ ਯੁੱਧਵੀਰ ਜੀ ਤੁਹਾਡੇ ਨਾਲ ਬੜੇ ਚਿਰਾਂ ਤੋਂ ਤੁਹਾਡੇ ਨਾਲ ਗੱਲ ਕਰੀ, ਬਹੁਤ ਸਾਰੀਆਂ ਗੱਲਾਂ ਤੇ ਤੁਹਾਡੇ ਨਾਲ ਡਿਫਰੈਂਸ ਵੀ ਹੋ ਸਕਦੇ ਆ, ਪਰ ਤੁਹਾਡਾ ਇੱਕ ਆਈਡੀਆ ਜਿਹੜਾ ਹੈਗਾ ਅਸਲ ਦੇ ਵਿੱਚ ਤਾਂ ਮਨੁੱਖ ਦਾ ਜਿਹੜਾ ਮੇਨ ਧਰਮ ਹੈ ਉਹ ਇਨਸਾਨੀਅਤ ਆ, ਉਹ ਕਿਸੇ ਧਰਮ ਦੇ ਵਿੱਚ ਰਹਿ ਕੇ ਵੀ ਤੁਸੀਂ ਇਨਸਾਨੀਅਤ ਨੂੰ ਪਾਲ ਸਕਦੇ ਆ।
ਬਿਲਕੁਲ ਸਹੀ, ਬਿਲਕੁਲ ਸਹੀ ਪ੍ਰਿੰਸੀਪਲ ਕੁਲਵੰਤ ਜੀ, ਪ੍ਰਿੰਸੀਪਲ ਕੁਲਵੰਤ ਜੀ ਤੁਸੀਂ ਬੜੀ ਵਧੀਆ ਗੱਲ ਕਹੀ ਹੈ। ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ ਜਦੋਂ ਜੀ,
ਥੈਂਕ ਯੂ। ਨੈਕਸਟ ਕਾਲ ਜੀ, ਇਕਬਾਲ ਜੀ ਤੁਸੀਂ ਆਉਂਦੇ ਰਹੋ, ਇਕਬਾਲ ਜੀ ਗੋ ਹੈਡ।
ਜੀ ਜੀ, ਗੁੱਡ ਆਫਟਰਨੂਨ ਜੀ,
ਗੁੱਡ ਆਫਟਰਨੂਨ,
ਥੈਂਕ ਯੂ ਫੋਰ ਟੇਕਿੰਗ ਮਾਈ ਕਾਲ ਜੀ। ਲਾਸਟ ਆਪਣੀਆਂ ਦੋ ਚਾਰ ਤੁਹਾਡੇ ਕਾਮੈਂਟਸ ਤੋਂ ਸਿੱਖ ਇੱਕ ਦੋ ਕਾਮੈਂਟਸ ਦੇ ਉੱਤੇ ਮੈਂ ਤੁਹਾਨੂੰ ਉਸ ਦੇ ਉੱਤੇ ਮੈਂ ਗੱਲ ਕਰਨਾ ਚਾਹਾਂਗਾ। ਇੱਕ ਤਾਂ ਸਰ ਤੁਸੀਂ ਮੀਡੀਆ ਦੇ ਬਾਰੇ ਨਾਲ ਗੱਲ ਕੀਤੀ ਕਿ ਮੀਡੀਆ ਦਾ ਅੱਜ ਕੱਲ੍ਹ ਕੀ ਰੋਲ ਔਰ ਕੀ ਰੋਲ ਹੋਣਾ ਚਾਹੀਦਾ। ਗੋ ਕਿ ਤੁਸੀਂ ਦੇਖਿਆ ਹੋਣਾ ਪਿਛਲੇ ਕੁਛ ਅਰਸੇ ਤੋਂ ਜਿਸ ਦਿਨ ਦਾ ਸੋਸ਼ਲ ਮੀਡੀਆ ਆਇਆ, ਟੈਕਨੋਲੋਜੀ ਨੇ ਤਰੱਕੀ ਕੀਤੀ ਤੇ ਮੀਡੀਆ ਦਾ ਬਹੁਤ ਬੜਾ ਰੋਲ ਹੋ ਗਿਆ ਦੁਨੀਆ ਦੇ ਅੰਦਰ। ਈਵਨ ਬਹੁਤ ਸਾਰੇ ਕੰਟਰੀਜ਼ ਦੇ ਅੰਦਰ ਤੁਸੀਂ ਖੁਦ ਮੇਰੇ ਨਾਲ ਬਹੁਤ ਬੈਟਰ ਜਾਣਦੇ ਹੋ, ਈਵਨ ਵੱਡੇ ਵੱਡੇ ਕੰਟਰੀਜ਼ ਦੇ ਅੰਦਰ ਗਵਰਨਮੈਂਟ ਨੂੰ ਫੋਰਮ ਕਰਨਾ ਔਰ ਗਵਰਨਮੈਂਟ ਨੂੰ ਡੀਸਟੇਬਲ ਕਰਨ ਦੇ ਅੰਦਰ ਵੀ ਮੀਡੀਆ ਦਾ ਕਾਫੀ ਰੋਲ ਰਿਹਾ। ਤੁਸੀਂ ਗੱਲ ਕੀਤੀ ਕਿ ਬਾਅਦ ਮੀਡੀਆ ਉਸੇ ਦਾ ਰਿਲੀਜਨ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਇੱਕ ਟੋਪਿਕ ਬਣਾ ਕੇ ਤੇ ਦਾਲ ਰੋਟੀ ਵਾਸਤੇ ਆਪਣਾ ਉਹਨਾਂ ਦੀ ਦਾਲ ਰੋਟੀ ਅੱਛੀ ਬਣ ਜਾਂਦੀ ਹੈ, ਲੇਕਿਨ ਨਹੀਂ ਸਰ, ਮੈਂ ਥੋੜਾ ਜਿਹਾ ਇਸ ਤੋਂ ਵਿਦ ਡਿਊ ਰਿਸਪੈਕਟ ਤੁਹਾਡੇ ਨਾਲ ਇੱਕ ਇਖਤਲਾਫ ਕਰਾਂਗਾ। ਅੱਜ ਵੀ ਸੱਚ ਦੀ ਕੀਮਤ ਸਰ ਹਮੇਸ਼ਾ ਰਹੀ ਹੈ ਔਰ ਸੱਚ ਦੀ ਕੀਮਤ ਹਮੇਸ਼ਾ ਰਹੇਗੀ। ਓਨੈਸਟ ਟੂ ਗਾਡ ਕਿ ਤੁਸੀਂ ਜੋ ਜਿਹੜਾ ਵੀ ਮੀਡੀਆ ਉਸੇ ਸੱਚ ਬੋਲੇਗਾ, ਕਿਉਂਕਿ ਅੱਜ ਕੱਲ੍ਹ ਜਨਤਾ ਬਹੁਤ ਸਮਝਦਾਰ ਹੋ ਗਈ ਹੈ, ਇਸ ਇਨਫੋਰਮੇਸ਼ਨ ਟੈਕਨੋਲੋਜੀ ਨੇ ਲੋਕਾਂ ਨੂੰ ਇਤਨੀ ਇਨਫੋਰਮੇਸ਼ਨ ਦੇਤੀ ਹੈ ਕਿ ਹਰ ਬੰਦੇ ਨੂੰ ਪਤਾ ਕਿ ਗਲਤ ਔਰ ਸੱਚ ਦੇ ਦਰਮਿਆਨ ਉਹਨੂੰ ਫਰਕ ਆ ਚੁੱਕਿਆ। ਚੰਦ ਲੋਕ ਹੈ ਜਿਹਨਾਂ ਦੇ ਆਪਣੇ ਪਰਸਨਲ ਵਾਇਸ ਹੁੰਦੇ ਬੇਸਿਸ ਯੂ ਨੋ ਔਨ ਦਾ ਬੇਸਿਸ ਆਫ ਦੇਅਰ ਰਿਲੀਜਨ, ਐਥਨੀਸਿਟੀ, ਨੈਸ਼ਨੈਲਿਟੀ, ਵਟਐਵਰ, ਉਹ ਬਹੁਤ ਦੇਰ ਆਰ ਵੈਰੀ ਫਿਊ ਪੀਪਲ ਔਰ ਆਈ ਐਮ ਵੈਰੀ ਹੈਪੀ ਕਿ ਉਹਨਾਂ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਡੇ ਬਾਈ ਡੇ ਘਟਦੀ ਜਾ ਰਹੀ ਹੈ। ਲਿਹਾਜ਼ਾ ਤੁਸੀਂ ਸੱਚ ਦਾ ਪ੍ਰਚਾਰ ਕਰਦੇ ਹੋ, ਮੈਂ ਸਮਝਦਾ ਆਪਣੇ ਹੱਥ ਤੱਕ ਕਿ ਤੁਸੀਂ ਵਾਕਈ ਸੱਚ ਦਾ ਪ੍ਰਚਾਰ ਕਰਦੇ ਹੋ ਔਰ ਕੋਸ਼ਿਸ਼ ਕਰਦੇ ਹੋ ਕਿ ਖ਼ਬਰ ਨੂੰ ਸੱਚ ਦੀ ਹੱਦ ਤੱਕ ਪੇਸ਼ ਕੀਤਾ ਜਾਏ, ਤਾਂ ਅੱਜ ਤੁਹਾਡੇ ਵਿਊਅਰਸ਼ਿਪ ਉਹਨਾਂ ਮੀਡੀਆ ਹਾਊਸਿਸ ਨੂੰ ਬਹੁਤ ਜ਼ਿਆਦਾ ਨੇ ਜਿਹੜੇ ਉਹਨਾਂ ਬੇਸਿਸ ਦੇ ਉੱਤੇ ਦਾਲ ਰੋਟੀ ਬਣਾ ਲੈਣ। ਇਹ ਤਾਂ ਮੇਰਾ ਆਪਣਾ ਇੱਕ ਪਰਸਨਲ ਕਮੈਂਟ ਹੈ, ਆਈ ਹੋਪ ਕਿ ਮੋਸਟ ਆਫ ਦਾ ਪੀਪਲ ਸ਼ੁਡ ਐਗਰੀ ਵਿਦ ਮੀ। ਦੂਸਰਾ ਸਰ ਮੇਰਾ ਕਮੈਂਟ ਇਹ ਹੈ ਕਿ ਜਿਹੜੀ ਤੁਸੀਂ ਆਪਣੀ ਫੋਰਨ ਪਾਲਿਸੀ ਦੀ ਗੱਲ ਕੀਤੀ ਇੰਡੀਆ ਦੀ, ਬੀਇੰਗ ਆ ਨੇਬਰਿੰਗ ਕੰਟਰੀ ਆਫ ਇੰਡੀਆ ਪਾਕਿਸਤਾਨ ਤੋਂ, ਮੈਂ ਬਿਲਕੁਲ ਇਸ ਚੀਜ਼ ਨੂੰ ਐਕਸੈਪਟ ਕਰਦਾ ਕਿ ਇੰਡੀਆ ਦੀ ਫੋਰਨ ਪਾਲਿਸੀ ਐਕਸਲੈਂਟ ਹੈ ਜੀ, ਔਰ ਇਸ ਦੇ ਪਿੱਛੇ ਸਿਰਫ ਇਹਦੀ ਰੀਜ਼ਨ ਇਹ ਹੈ ਸਰ ਕਿ ਇੰਡੀਆ ਹੈਜ਼ ਅ ਵੈਰੀ ਸਟਰੋਂਗ ਇੰਸਟੀਟਿਊਸ਼ਨ, ਸਟੇਟ ਇਜ਼ ਦਾ ਨੇਮ ਆਫ ਇੰਸਟੀਟਿਊਸ਼ਨ, ਜਿਤਨੇ ਇੰਸਟੀਟਿਊਸ਼ਨ ਸਟਰੋਂਗ ਹੋਣਗੇ ਉਤਨੇ ਸਟੇਟ ਦੇ ਔਰ ਇੰਡੀਆ ਦੇ ਇੰਸਟੀਟਿਊਸ਼ਨ ਸਟਰੋਂਗ ਹੋਣ ਦੀ ਵਜ੍ਹਾ ਤੋਂ ਅੱਜ ਇੰਡੀਆ ਦੀ ਐਗਜ਼ਾਮਪਲ ਦੁਨੀਆ ਦੇ ਅੰਦਰ ਦਿੱਤੀ ਜਾਂਦੀ ਹੈ ਕਿ ਨਾ ਸਿਰਫ ਜਿਹੜਾ ਕਿ ਹੁਣ ਦੁਨੀਆ ਦੇ ਅੰਦਰ ਇਸ ਟਾਈਮ ਪ੍ਰੋਬਲਮ ਬਣੇ ਆ ਰਸ਼ੀਆ ਦਾ ਔਰ ਅਮੈਰੀਕਾ ਦਾ, ਕਿ ਯੂ ਨੋ ਅਮੈਰੀਕਾ ਚਾਹੁੰਦਾ ਕਿ ਯੂ ਨੋ ਦੀ ਕੰਟਰੀ ਹੈਜ਼ ਟੂ ਪਿਕ ਅ ਵਨ ਸਾਈਡ ਜਿੱਥੇ ਜਿੱਥੇ ਉਹਨਾਂ ਦਾ ਇਨਫਲੂਐਂਸ ਹੈ, ਜਸਟ ਲਾਈਕ ਪਾਕਿਸਤਾਨ ਮੈਂ ਇਸ ਨੂੰ ਓਪਨਲੀ ਐਕਸੈਪਟ ਕਰਦਾ ਕਿ ਸਾਡੇ ਹੱਥ ਇਹ ਚੀਜ਼ ਮੀਡੀਆ ਤੇ ਆਉਣ ਵਾਲੀ ਹੈ। ਈਵਨ ਤੇ ਇਮਰਾਨ ਖਾਨ ਨੇ ਜਿਹੜੀ ਗਵਰਨਮੈਂਟ ਟਾਪਲ ਹੋਈ ਹੈ ਉਸਦੀ, ਦੈਟ ਵਾਜ਼ ਦੇਅਰ ਮੇਨ ਬੇਸਿਸ, ਇਸੀ ਬੇਸਿਸ ਉਹਦੀ ਗਵਰਨਮੈਂਟ ਟਾਪਲ ਹੋਈ ਹੈ। ਵਾਈ? ਕਿਉਂਕਿ ਸਾਡੇ ਇੰਸਟੀਟਿਊਸ਼ਨ ਬਹੁਤ ਵੀਕ ਹਨ, ਸਾਡੀ ਇਕੋਨਮੀ ਬਹੁਤ ਵੀਕ ਹੈ, ਸਾਡੀ ਫੋਰਨ ਪਾਲਿਸੀ ਬਹੁਤ ਵੀਕ ਹੈ, ਕਿਉਂਕਿ ਸਾਡੇ ਪਾਕਿਸਤਾਨ ਦੇ ਅੰਦਰ ਅਨਫੋਰਚੁਨੇਟਲੀ ਸਟੇਟ ਦਾ ਨਾਂ ਰੱਖ ਦਿੱਤਾ ਗਿਆ ਆਰਮੀ। ਯਾਨੀ ਮੈਨੂੰ ਬੜਾ ਇੱਕ ਹੈਰਾਨਗੀ ਹੁੰਦੀ ਹੈ ਕਿ ਬੜੇ ਬੜੇ ਪੜ੍ਹੇ ਲਿਖੇ ਐਂਕਰ ਜਿਹੜੇ ਆਪ ਨੂੰ ਆਪਣੇ ਆਪ ਨੂੰ ਬੜੇ ਬੜੇ ਦਾਨਿਸ਼ਵਰ ਕਹਿ ਦੇਣ, ਜੋ ਕਿ ਅੱਜ ਕੱਲ੍ਹ ਉਹਨਾਂ ਦੀ ਮਾਰਕੀਟ ਦੇ ਅੰਦਰ ਜੋ ਹਾਲਾਤ ਹੈ ਤੁਹਾਨੂੰ ਪਤਾ ਹੀ ਹੈ, ਉਹ ਆਰਮੀ ਦਾ ਨਾਂ ਉਹਨਾਂ ਨੇ ਰੱਖ ਦਿੱਤਾ ਸਟੇਟ ਦਾ, ਯਾਨੀ ਸਟੇਟ ਇਜ਼ ਨੇਮ ਆਫ ਆਰਮੀ, ਆਰਮੀ ਇਜ਼ ਅ ਨੇਮ ਆਫ ਸਟੇਟ। ਇਸੇ ਵਜ੍ਹਾ ਤੋਂ ਪਾਕਿਸਤਾਨ ਡੇ ਬਾਈ ਡੇ ਅਸੀਂ ਪਿੱਛੇ ਆਉਂਦੇ ਜਾ ਰਹੇ ਹਾਂ। ਐਸ ਮੈਂ ਅਗਰ ਪਾਕਿਸਤਾਨ ਦੇ ਰੈਫਰੈਂਸ ਅਸਲ ਗੱਲ ਕਰਾਂ ਤੇ ਸਾਡੀ ਫੋਰਨ ਪਾਲਿਸੀ ਫਾਰ ਦਾ ਲਾਸਟ ਮੈਨੀ ਮੈਨੀ ਈਅਰਸ ਇਜ਼ ਓਨਲੀ ਡਾਇਰੈਕਟਡ ਬਾਈ ਦਾ US, ਜਿਸ ਜਿੱਥੇ ਜਿੱਥੇ US ਦੇ ਮਫਾਦਾਤ ਹਨ। ਵਾਈ? ਬਿਕੋਜ਼ ਸਾਡੀ ਇਕਨੋਮੀ ਵੀਕ ਹੈ, ਸਾਡੇ ਜਿਹੜਾ ਹੁਣ ਕਰਨ ਪ੍ਰਾਈਮ ਮਿਨਿਸਟਰ ਨੇ ਆ, ਇਹਨੇ ਪ੍ਰਾਈਮ ਮਿਨਿਸਟਰ ਤੋਂ ਉਸ ਚੁੱਕਣ ਤੋਂ ਪਹਿਲਾਂ ਕਿਹਾ ਸੀ ਕਿ ਬੈਗਰਸ ਆਰ ਨਾਟ ਚੂਜ਼ਰਸ, ਯਾਨੀ ਅਲੀ ਉਸ ਨੇ ਚੁੱਕਿਆ ਤੋਂ ਕਿਹਾ ਬੈਗਰਸ ਆਰ ਨਾਟ ਚੂਜ਼ਰ, ਵੀ ਡੋਂਟ ਹੈਵ ਐਨੀ ਅਦਰ ਚੋਇਸ, ਵੀ ਹੈਵ ਟੂ ਸਟਿਕ ਵਿਦ US। ਐਨੀ ਹੋ ਸਰ, ਵਿਦ ਰਿਸਪੈਕਟ ਟੂ ਦਾ ਫੋਰਨ ਪਾਲਿਸੀ, ਯੈਸ ਇੰਡੀਆ ਰਸ਼ੀਆ ਨਾਲ ਵੀ ਟਾਈਜ਼ ਆਪਣੇ ਬਣਾਏ, ਐਕਸਲੈਂਟ, ਬਿਕੋਜ਼ ਯੂ ਨੋ ਦੇ ਟੇਕ ਕੇਅਰ ਆਫ ਦੇਅਰ ਪੀਪਲ, ਉਹਨਾਂ ਨੂੰ ਉੱਥੋਂ ਆਇਲ ਬਿਲਕੁਲ ਸਸਤਾ ਮਿਲ ਰਿਹਾ, ਐਂਡ ਦੇ ਆਰ ਟੇਕਿੰਗ ਐਡਵਾਂਟੇਜ ਆਫ ਦੈਟ, ਐਂਡ ਦੇ ਹੈਵ ਆਲਸੋ ਅ ਸਟਰੋਂਗ ਟਾਈਜ਼ ਵਿਦ ਦਾ US, ਦੇ ਆਲਸੋ ਹੈਵ ਅ ਸਟਰੋਂਗ ਟਾਈਜ਼ ਵਿਦ ਦਾ ਮੁਸਲਿਮ ਕੰਟਰੀਜ਼ ਲਾਈਕ ਸਾਊਦੀ ਅਰੇਬੀਆ ਐਂਡ UAE। ਦਿਸ ਸ਼ੋਜ਼ ਦੈਟ what an excellent foreign policy India is carrying right now. Hey, this is my India comment, and I really appreciate that and, you know, respect that. दूसरी गल सर मैं करना चाहूंगा आखिरी गल बाकी कॉलर भी इंतजार करे डोंट टेक मच ऑफ टाइम तुसी एक सर एक थोड़ा जिस के अंदर एक कमेंट आया सी कि ऑन द बेसिस ऑफ एथ्निसिटी रिलीजन एंड यू नो मैं सर मेरा मानना यह है कि इस 2022 दे नागरिक होने के नाते साउथ एशियन होने के नाते पाकिस्तानी होने के नाते मैं मेरा यह मानना सर कि सानू मोर टूवर्ड सिविलाइजेशन जाना चाहिए हले भी अनफॉर्चुनेटली साढ़े सामने बहुत सारे ऐसे इंसीडेंट्स हो जाते हैं जिसनों देख के अज भी फील होता कि ह्यूमन माइंड हले भी शायद सिविलाइज नहीं होया असी हले भी बहुत पिछे हाँ सिविलाइज होने चो और उसकी सिविलाइजेशन की जी मेरे जी मेरी परसनल जी उसकी एक उसका एक यार्ड स्टिक है वह है सर जी ह्यूमैनिटी वी ऑल आर बॉर्न एज ए ह्यूमन्स असी सारे इंसान के तौर पर पैदा हुए हैं नोबडी इज बोर्न बाय चॉइस एज ए मुस्लिम नोबडी इज बोर्न एज ए चॉइस बाय हिंदू किसान नहीं सी पता कि कितने पैदा हो रहा वो मुस्लिम के घर पैदा हुआ तो मुस्लिम बन गया उन्होंने मुस्लिम की टीचिंग दी गई है हिंदू के घर पैदा हुआ हिंदू की टीचिंग दी गई है सिख उसके घर पैदा सिख एंड पहले भाई साहब ने कहा कि और रिलीजन एब्सोल्युटली राइट दुनिया के अंदर रिलीजन आए ही इसी वास्ते सन के इंसान नू लव पीस एंड हारमोनी की टीचिंग करन जिस रिलीजन के अंदर हेट्रेड की टीचिंग है और रिलीजन तो ठीक है लेकिन उसके अंदर जेड़े उन्होंने लोगों ने उसके अंदर जी चेंजेस करके उन्होंने अपने पोलिटिकल टूल के तौर पर यूज किया दैट इज वेयर द प्रॉब्लम इज रिलीजन दुनिया के अंदर जितने भी हैं मैं सारे रिलीजन सलाम भी करता सारे का रिस्पैक्ट भी करता क्योंकि रिलीजन सिर्फ और सिर्फ शांति सिखाता पीस सिखाता लव सिखाता हारमनी सिखाता अदरवाइज जेड़ा बंदा उस रिलीजन चु कुछ होर चीज ढूंढदा इट मीनस के उस बंदे के अपने पर्सनल वॉइस दल उसके अंदर रिलीजन का कोई किसी किस्म का प्रॉब्लम नहीं है थैंक यू सो मच फॉर टेकिंग माई कॉल सर तुम जो टाइम देते हो मेरा ख्याल है यही थोड़ी ऑनेस्टी की एक निशानी है थैंक यू सो मच एंड गॉड ब्लेस यू
थैंक यू इकबाल साहब ਤੁਸੀਂ ਦੋ ਤਿੰਨ ਪੁਆਇੰਟ ਹਾਈਲਾਈਟ ਕੀਤੇ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਬਰੀਫ ਦੇ ਵਿੱਚ ਉਹਨੂੰ ਸਮਅਪ ਕਰ ਦਈਏ ਸਾਡੇ ਸਪਾਂਸਰ ਫਿਰ ਵੇਟ ਕਰ ਰਹੇ ਨੇ ਫਿਰ ਬਾਕੀ ਕਾਲਸ ਵੀ ਜ਼ਰੂਰ ਅਸੀਂ ਔਨ ਦੀਅਰ ਕਰਾਂਗੇ ਠੀਕ ਹੈ ਜੀ ਅੱਛਾ ਜਿੱਥੇ ਤੱਕ ਤੇ ਤੁਸੀਂ ਗੱਲ ਕੀਤੀ ਹੈ ਉਹਦੀ ਮੀਡੀਆ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਯੈਸ ਸਰ ਵਿਦ ਡਿਊ ਰਿਸਪੈਕਟ ਮੈਂ ਫਿਰ ਇਹੀ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਸਾਰਾ ਐਸਾ ਮੀਡੀਆ ਆ ਚਾਹੇ ਉਹ ਇੰਡੀਆ 'ਚ ਹੈ ਪਾਕਿਸਤਾਨ 'ਚ ਹੈ ਔਰ ਅਮੈਰੀਕਾ ਦੇ ਵਿੱਚ ਮੈਂ ਇੱਕ ਨਾਮ ਲੈ ਕੇ ਗੱਲ ਕਰ ਦਿੰਦਾ ਫੋਕਸ ਨਿਊਜ਼ ਆ ਹੁਣ ਫੋਕਸ ਨਿਊਜ਼ 1996 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀਗੀ ਵਿਦ ਡਿਊ ਰਿਸਪੈਕਟ ਮੈਂ ਫਿਰ ਗੱਲ ਕਹਾਂਗਾ ਕਿ ਸਭ ਨੂੰ ਪਤਾ ਸੀਗਾ ਕਿ ਉਹ ਕਿਸ ਕੰਸਟੀਟੂਐਂਸੀ ਨੂੰ ਕੈਟਰ ਕਰਦਾ ਸੀਗਾ 2000 ਤੱਕ ਬਾਏ ਦ ਈਅਰ 2000 ਰੂਪਰਟ ਮਰਡੋਕ ਨੇ ਰੋਜਰ ਆਇਲਸ ਨੂੰ $500 million ਦਿੱਤਾ ਸੀ ਰੋਜਰ ਆਇਲਸ ਨੇ ਕਿੰਨਾ ਇਹਨੂੰ ਸਰਵ ਕੀਤਾ ਕੀ ਕੁਛ ਕੀਤਾ ਉਹ ਵੀ ਤੁਹਾਨੂੰ ਪਤਾ ਹੈ ਤੇ ਉਹਨਾਂ ਨੇ ਜਦੋਂ 96 ਤੋਂ ਲੈ ਕੇ 2000 ਦੇ ਵਿੱਚ ਹੀ ਉਹਨੇ ਨੰਬਰ 1 ਉਸ ਵੇਲੇ NBC ਨਿਊਜ਼ ABC ਨਿਊਜ਼ CNN ਵੀ ਸੀਗਾ ਔਰ ਹੋਰ ਬੜੀਆਂ ਸਾਰੀਆਂ ਗਰੁੱਪਸ ਜਿਹੜੇ ਸੀਗੇ ਕਿ ਉਹ ਨਿਊਜ਼ ਲੈ ਕੇ ਆਉਣ ਦੀ ਗੱਲ ਕਰ ਰਹੇ ਸੀਗੇ ਔਰ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਸੀਗਾ ਕਿ ਇੱਕ ਸੈਚੂਰੇਟਡ ਮਾਰਕੀਟ ਹੈ ਤੁਸੀਂ ਇੱਕ ਨਵਾਂ ਟੀਵੀ ਨੈਟਵਰਕ ਨਹੀਂ ਲਿਆ ਸਕਦੇ ਇੱਥੇ ਬਟ ਉਹ ਨਵਾਂ ਟੀਵੀ ਨੈਟਵਰਕ ਲੈ ਕੇ ਵੀ ਆਏ ਔਰ 4 ਸਾਲ ਦੇ ਵਿੱਚ ਨੰਬਰ 1 ਨੈਟਵਰਕ ਵੀ ਬਣਾ ਦਿੱਤਾ ਔਰ ਬੈਲੈਂਸ ਸ਼ੀਟ ਤੁਸੀਂ ਉਹਨਾਂ ਦੀ ਦੇਖੀ ਹੈ ਕਿ ਬਿਲੀਅਨਸ ਆਫ ਡਾਲਰ ਰੂਪਰਟ ਮਰਡੋਕ ਨੇ ਕਮਾਇਆ ਉਹਦੇ ਵਿੱਚੋਂ ਔਰ ਰੋਜਰ ਆਇਲਸ ਨੇ ਉਹਨੂੰ ਇੱਕ ਬੜਾ ਤਗੜਾ ਪ੍ਰੋਡਕਟ ਉਹਨੂੰ ਬਣਾ ਕੇ ਦਿੱਤਾ ਠੀਕ ਹੈ ਲੇਕਿਨ ਉਹਦਾ ਬੇਸ ਕੀ ਸੀ ਬੁਨਿਆਦ ਕੀ ਸੀਗਾ ਕਿ ਇੱਕ ਪਰਟੀਕੁਲਰ ਸੈਕਸ਼ਨ ਨੂੰ ਕੇਟਰ ਕਰਨਾ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਰਿਪਬਲਿਕਨਸ ਨੂੰ ਸਪੋਰਟ ਕੀਤੀ ਔਰ ਕੀ ਕੁਛ ਉਹਨਾਂ ਨੇ ਕੀਤਾ ਉਹ ਸਾਰਾ ਤੁਹਾਡੇ ਸਾਹਮਣੇ ਹੈ ਔਰ ਉਹਦੇ ਨਾਲ ਦਾਲ ਫੁਲਕਾ ਹੀ ਨਹੀਂ ਉਹਨਾਂ ਦਾ ਚੱਲਿਆ ਔਰ ਹਾਲਾਂਕਿ ਉਹਦਾ ਅਮੈਰੀਕਨ ਪਬਲਿਕ ਨੂੰ ਐਟ ਲਾਰਜ ਬਹੁਤ ਬੜਾ ਨੁਕਸਾਨ ਹੋਇਆ ਈਵਨ ਕੋਵਿਡ ਦੇ ਟਾਈਮ ਦੇ ਉੱਤੇ ਮੈਂ ਫਿਰ ਬੜੀ ਰਿਸਪੈਕਟਫੁਲੀ ਗੱਲ ਕਰਨਾ ਚਾਹੁੰਦਾ ਬੜੀ ਮਿਸ ਰਿਪੋਰਟਿੰਗ ਕੀਤੀ ਉਹਨਾਂ ਨੇ ਕੋਵਿਡ ਟਾਈਮਸ ਦੇ ਵਿੱਚ ਵੀ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕੀ ਕੁਛ ਕੀਤਾ ਤੁਹਾਨੂੰ ਪਤਾ ਹੀ ਹੈ ਸੋ ਮੀਡੀਆ ਅਦਾਰੇ ਬਹੁਤ ਸਾਰੇ ਐਸਾ ਕੁਛ ਕਰਦੇ ਨੇ ਲੇਕਿਨ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਇਟ ਆਲ ਡਿਪੈਂਡਸ ਵੇਅਰ ਡੂ ਯੂ ਡਰਾਅ ਯੋਰ ਸਟਰੈਂਥ ਫਰੋਮ ਮੇਰਾ ਇਹ ਜ਼ਾਤੀ ਤੌਰ ਦੇ ਉੱਤੇ ਮੰਨਣਾ ਹੈ ਕਿ ਈਵਨ ਐਟ ਦਾ ਹਾਈਐਸਟ ਲੈਵਲ ਸਾਡਾ ਵਾਈ ਮੀਡੀਆ ਤੇ ਹਜੇ ਬਹੁਤ ਅਸੀਂ ਲੋਕਲਾਈਜ਼ ਲੈਵਲ ਤੇ ਚੱਲ ਰਹੇ ਹਾਂ ਬਟ ਈਵਨ ਐਟ ਦਾ ਹਾਈਐਸਟ ਲੈਵਲ ਇਫ ਯੂ ਡਰਾਅ ਯੋਰ ਸਟਰੈਂਥ ਫਰੋਮ ਯੋਰ ਕਰੇਜ ਫਰੋਮ ਯੋਰ ਟਰੁੱਥ ਫਰੋਮ ਯੋਰ ਫੇਅਰਨੈਸ ਤੇ ਤੁਸੀਂ ਕੁਛ ਵੀ ਕਰ ਸਕਦੇ ਹੋ ਠੀਕ ਹੈ ਨੀ ਨੋ ਡਾਊਟ ਕਿ ਇੱਕ ਡਾਰਕ ਐਨਰਜੀ ਜਦ ਤੁਸੀਂ ਉੱਪਰ ਜਾਂਦੇ ਹੋ ਤਾਂ ਫਿਰ ਉਹ ਇੱਕ ਡਾਰਕ ਐਨਰਜੀ ਹੈ ਇਸ ਗੱਲ ਦਾ ਸਾਨੂੰ ਅਹਿਸਾਸ ਹੈ ਕਿ ਜਦੋਂ ਉੱਪਰ ਅਲਾਇੰਸਿਸ ਬਣੇ ਹੋਏ ਨੇ ਵਿੱਚੇ ਹੀ ਪੋਲੀਟੀਕਲ ਲੀਡਰਸ ਦੇ ਮਾਫੀਆ ਦੇ ਮੀਡੀਆ ਦੇ ਉਹਨਾਂ ਦੇ ਆਪਸ 'ਚ ਇੱਕ ਅਲਾਇੰਸ ਹੈ ਔਰ ਤੁਸੀਂ ਕਹੋ ਕਿ ਤੁਸੀਂ ਇਸ ਅਲਾਇੰਸ ਤੋਂ ਬਾਹਰ ਹੋ ਕੇ ਚੱਲ ਸਕੋਗੇ ਉਹ ਚੈਲੇਂਜਿੰਗ ਬਹੁਤ ਹੈ ਲੇਕਿਨ ਇਫ ਯੂ ਡਰਾਅ ਯੋਰ ਐਨਰਜੀ ਫਰੋਮ ਦੈਟ ਸੋਰਸ ਕਿ ਯੈਸ ਮੈਂ ਇੱਦਾਂ ਹੀ ਕੰਮ ਚਲਾਉਣਾ ਹੈ, ਜੋ ਮਰਜ਼ੀ ਹੁੰਦਾ ਰਹੇ, ਜੋ ਮਰਜ਼ੀ ਮੈਨੂੰ ਚੈਲੰਜਸ ਆਉਂਦੇ ਰਹਿਣ, ਤੇ ਤੁਸੀਂ ਬਹੁਤ ਵਧੀਆ ਕੰਮ ਬਿਲਕੁਲ ਚਲਾ ਸਕਦੇ ਹੈਗੇ ਹੋ, ਇਹ ਮੇਰਾ ਜ਼ਾਤੀ ਤੌਰ ਤੇ ਮੰਨਣਾ। ਖੈਰ ਇਸ ਤੇ ਕਿਸ ਦਿਨ ਫਿਰ ਗੱਲ ਕਰਾਂਗੇ, ਬਾਕੀ ਅੱਜ ਸਮੇਂ ਹੋਰ ਜਲਦੀ ਦਿੰਦਾ, ਤੁਸੀਂ ਬਾਕੀ ਸਾਰੇ ਟੋਪਿਕਸ ਵੀ ਬੜੇ ਵਧੀਆ ਸ਼ੇਅਰ ਕੀਤੇ ਨੇ ਕਿ ਯੈਸ ਇਨਸਾਨੀਅਤ ਤੋਂ ਬੜੀ ਕੋਈ ਚੀਜ਼ ਨਹੀਂ, ਲੇਕਿਨ ਉਹਦੇ ਵਾਸਤੇ ਸਾਨੂੰ ਇਨਸਾਨ ਜਦ ਅਸੀਂ ਕਹਿੰਦੇ ਹਾਂ ਕਿ ਧਰਮ ਤੋਂ ਉੱਠ ਕੇ ਗੱਲ ਕਰਨੀ ਹੈ, ਤੇ ਦੂਸਰੇ ਨੂੰ ਐਪਰੀਸ਼ੀਏਟ ਕਰਨਾ, ਦੂਸਰੇ ਨੂੰ ਐਕਨੋਲੇਜ ਕਰਨਾ, ਦੂਸਰੇ ਨੂੰ ਐਕਸੈਪਟ ਕਰਨਾ, ਔਰ ਦੂਸਰੇ ਜਦੋਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਜ਼ਰੂਰੀ ਹੈ। ਅਸੀਂ ਪੁੱਛੀਏ ਆਪਣੇ ਆਪ ਨੂੰ ਕਿ ਲਾਸਟ ਟਾਈਮ ਵੈਨ ਵਾਸ ਦਾ ਟਾਈਮ ਕਿ ਅਸੀਂ ਆਪਣੇ ਧਰਮ ਤੋਂ ਲੈਦਾ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਉਹਨਾਂ ਦੇ ਕਲਚਰ ਨੂੰ ਐਪਰੀਸ਼ੀਏਟ ਕਰਕੇ ਦਿਲੋਂ ਉਹਨਾਂ ਦੇ ਨਾਲ ਸ਼ਾਮਿਲ ਹੋਏ ਹਾਂ। ਪੁੱਛੋ, ਪੁੱਛੀਏ ਆਪਣੇ ਆਪ ਨੂੰ, ਕਹਿੰਦੇ ਸਾਰੇ ਧਰਮਾਂ ਤੋਂ ਉੱਠ ਕੇ ਗੱਲ ਕਰੀਏ ਜੀ, ਅਸੀਂ ਧਰਮਾਂ ਤੋਂ ਉੱਠ ਕੇ ਕਿੱਦਾਂ ਗੱਲ ਕਰਾਂਗੇ? ਆ ਮੈਂ ਦੇਖਦਾ ਜੇ ਸਿੱਖ ਹੈਰੀਟੇਜ ਮੰਥ ਮਨਾਇਆ ਜਾ ਰਿਹਾ ਉੱਥੇ ਜ਼ਿਆਦਾਤਰ ਤੇ ਸਿੱਖ ਨੇ, ਜੇ ਹਿੰਦੂ ਹੈਰੀਟੇਜ ਮੰਥ ਮਨਾਇਆ ਜਾ ਰਿਹਾ ਜ਼ਿਆਦਾਤਰ ਹਿੰਦੂ ਨੇ, ਉੱਥੇ ਜਾ ਕੇ ਖੜੇ ਹੋ ਜਾਓ ਮਸਜਿਦ ਦੇ ਵਿੱਚ, ਤੇ ਕਿੰਨੇ ਜੇ ਸਹੀ ਮਾਇਨੇ ਚ ਕੈਨੇਡਾ ਚ ਤੁਸੀਂ ਮਲਟੀਕਲਚਰਿਜ਼ਮ ਨੂੰ ਪ੍ਰਮੋਟ ਕਰਨਾ ਹੈ ਤੇ ਇੱਥੇ ਧਾਰਮਿਕ ਸਥਾਨਾਂ ਤੇ ਮਿਨੀਮਮ ਚਲੋ ਇੱਕ ਧਰਮ ਦੇ ਲੋਕ 50% ਹੋਣ, ਬਾਕੀ 50% 10 ਹੋਰ ਧਰਮਾਂ ਦੇ ਮਿਲਾ ਕੇ ਤਾਂ 50% ਖੜੇ ਹੋਣ। ਇੱਕ ਧਾਰਮਿਕ ਸਥਾਨ ਹੈ, ਜੇ ਉਸ ਦਿਨ ਮੈਂ ਮੰਨਾਂਗਾ ਸੈਕੂਲਰਿਜ਼ਮ ਆ ਗਿਆ ਕੈਨੇਡਾ ਚ, ਮਲਟੀਕਲਚਰਲਿਜ਼ਮ ਵਾਕਈ ਕੰਮ ਕਰ ਰਿਹਾ ਕੈਨੇਡਾ ਦੇ ਵਿੱਚ, ਜਿੱਦਣ ਮੈਂ ਕਿਸੇ ਧਾਰਮਿਕ ਸਥਾਨ ਤੇ ਜਾਵਾਂ ਤੇ ਉਹ ਕਹਿਣਗੇ ਜੀ ਜਿਹੜਾ ਪਰਟੀਕੁਲਰ ਰਿਲੀਜਨ ਦਾ ਇਹ ਜਗ੍ਹਾ ਹੈ ਨਾ, 50% ਲੋਕ ਤੇ ਇਹਦੇ ਹੀ ਨੇ। ਠੀਕ ਹੈ, ਅੰਡਰਸਟੂਡ ਹੈ ਕਿ 50% ਲੋਕ ਤੇ ਇਸ ਪਰਟੀਕੁਲਰ ਰਿਲੀਜਨ ਦਾ ਧਾਰਮਿਕ ਸਥਾਨ ਉਹਦੇ ਹੋਣਗੇ, ਬਾਕੀ 50% ਕੈਨੇਡਾ ਚ 50 ਰਿਲੀਜਨ ਹੋਰ ਵੱਸਦੇ ਨੇ, ਉਹ ਬਾਕੀ 50% ਲੋਕ ਜੀ ਕਿਸੇ ਦੇ 2 ਬੰਦੇ ਖੜੇ ਆ, ਕਿਸੇ ਦੇ 4 ਆ, ਕਿਸੇ ਦੇ 8 ਹੈ। ਠੀਕ ਹੈ, ਤੇ ਇਹ 100 ਬੰਦੇ ਹੋ ਗਏ। ਉਸ ਦਿਨ ਅਸੀਂ ਮੰਨਾਂਗੇ ਅਸੀਂ ਧਰਮਾਂ ਤੋਂ ਉੱਠ ਕੇ, ਬਾਕੀ ਤੇ ਸਾਰੀਆਂ ਫਿਰ ਅਸੀਂ ਗੱਲਾਂ ਬਹੁਤ ਬੜੀਆਂ ਕਰਦੇ ਹਾਂ। ਥੋੜਾ ਜਿਹਾ ਕੋਈ ਸਾਡੇ ਧਰਮ ਦੇ ਬਾਰੇ ਕਹਿ ਦੇਵੇ, ਆਪ ਸਾਰਾ ਦਿਨ ਅਸੀਂ ਬੇਅਦਬੀ ਕਰਦੇ ਹਾਂ। ਵੀ ਡਿਸਰਿਸਪੈਕਟ ਆਰ ਰਿਲੀਜਨ ਆਲਮੋਸਟ ਔਨ ਡੇਲੀ ਬੇਸਿਸ। ਮੈਂ ਆਪਣੀ ਗੱਲ ਕਰ ਰਿਹਾ, ਮੋਸਟ ਆਫ ਅਸ ਕਿਹੜੇ ਧਰਮ 'ਚ ਲਿਖਿਆ ਝੂਠ ਬੋਲਣਾ? ਅਸੀਂ ਝੂਠ ਬੋਲਦੇ ਹਾਂ, ਅਸੀਂ ਗਾਲਾਂ ਕੱਢਦੇ ਹਾਂ, ਅਬਿਊਸਿਵ ਲੈਂਗੁਏਜ, ਮਿੱਠ ਬੋਲਣਾ ਲਿਖਿਆ ਸਾਡੇ ਜੋ ਕਿੰਨੇ ਲੋਕ ਅਬਿਊਸਿਵ ਲੈਂਗੁਏਜ ਗੱਲ ਕਰਦੇ ਆ। ਕਈ ਲੋਕਾਂ ਨੂੰ ਮੈਂ ਫੋਨ ਤੇ ਟੋਕ ਦਿੰਦਾ ਕਿ ਜਨਾਬ ਯਾਰ ਮਤਲਬ ਤਾਂ ਥੋੜਾ ਖਿਆਲ ਕਰੋ ਯਾਰ, ਤੁਸੀਂ ਫੋਨ ਤੇ ਬੋਲਣ ਲੱਗੇ ਵੀ ਵਿੱਚ ਅਬਿਊਸਿਵ ਲੈਂਗੁਏਜ ਦਾ ਇਸਤੇਮਾਲ ਕਰਦੇ ਹੋ, ਕੋਈ ਖਿਆਲ ਨਹੀਂ ਕਰਦੇ। ਸੋ ਅਸੀਂ ਰੋਜ਼ ਬੇਅਦਬੀ ਕਰਦੇ ਹਾਂ। ਦੂਸਰਾ ਕੋਈ ਰਿਲੀਜਨ ਦੇ ਬਾਰੇ ਸਾਡੇ ਬੋਲਦੇ, ਅਸੀਂ ਕਹਿੰਦੇ ਜੀ ਅੱਜ ਅਸੀਂ ਜਾ ਕੇ ਹੁਣੇ ਹੀ ਇਹਦਾ ਸਿਲਸਿਲਾ ਠੀਕ ਕਰ ਦੇਣਾ। ਔਰ ਮੈਂ ਖਾਸ ਕਰ ਸਾਡੇ ਪੰਜਾਬ ਦੇ ਵਿੱਚ ਜੋ ਕੁਛ ਅਸੀਂ ਸ਼ੁਰੂ ਕਰ ਰੱਖਿਆ, ਜੋ ਕੁਛ ਪੰਜਾਬ ਦੇ ਵਿੱਚ, ਜੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਨਾਲ ਕੰਮ ਨਹੀਂ ਚੱਲਣਾ, ਜੇ ਅਸੀਂ ਗੁਰਪੁਰਬ ਸਹੀ ਮਾਇਨੇ 'ਚ ਮਨਾਉਣਾ ਹੈ ਤਾਂ ਉਹਨਾਂ ਨੇ ਗੱਲ ਡਾਇਲੋਗ ਦੀ ਕੀਤੀ ਹੈ। ਅਸੀਂ ਡਾਇਲੋਗ ਨੂੰ ਤਾਂ ਪਿੱਛੇ ਛੱਡ ਦਿੱਤਾ, ਅਸੀਂ ਦੂਸਰੇ ਤੇ ਧਮਕੀਆਂ, ਜ਼ੋਰ ਜ਼ਬਰਦਸਤੀਆਂ, ਗਾਲੀ ਗਲੌਚ, ਉਹਦੀ ਫੈਮਿਲੀ ਔਰ ਉਹ ਸਾਰਾ ਕੁਝ ਅਸੀਂ ਸਿਲਸਿਲਾ ਕਰ ਦਿੰਦੇ ਹਾਂ। ਉਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਜੋ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਕਿ ਅਸੀਂ ਜੋ ਸਮਾਜ ਦੇ ਵਿੱਚ ਕੁਝ ਚੈਲੰਜਸ ਨੇ ਅਸੀਂ ਉਹਨਾਂ ਦੇ ਵਿੱਚ ਸੁਧਾਰ ਲੈ ਕੇ ਆਉਣਾ। ਅਸੀਂ ਜਾ ਕੇ ਬੰਦਾ ਮਾਰਨ ਲੱਗੇ, ਇੱਕ ਮਿੰਟ ਨਹੀਂ ਲਗਾਉਂਦੇ, ਅਸੀਂ ਹੋਰੀ 'ਚ ਸੋਧਾ ਲਾਉਣ ਲੱਗੇ ਹਾਂ, ਅਸੀਂ ਠੀਕ ਕਰ ਦਿੰਦੇ ਹਾਂ, ਅਸੀਂ ਇੰਜਨ ਠੀਕ ਕਰ ਦਿੰਦੇ ਹਾਂ, ਅਸੀਂ ਇਸ ਚੱਕਰ 'ਚ ਉਲਝ ਕੇ ਰਹਿ ਗਏ ਹਾਂ। ਸਾਰਾ ਕੁਛ ਹੀ ਉਲਟਾ ਕੀਤਾ ਹੋਇਆ, ਸਾਰਾ ਕੁਛ। ਜਦੋਂ ਤੱਕ ਅਸੀਂ ਇਸ ਸਿਸਟਮ ਨੂੰ ਠੀਕ ਨਹੀਂ ਕਰਾਂਗੇ, ਗੱਲ ਨਹੀਂ ਬਣੇਗੀ। ਸਮੇਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਜੀ, ਮੈਨੂੰ ਰੋਕਣਾ ਪਏਗਾ, ਸਾਡੇ ਸਪੋਂਸਰ ਵੇਟ ਕਰ ਰਹੇ ਨੇ, ਜਿਹੜਾ ਉਹਨਾਂ ਨਾਲ ਗੱਲ ਕਰ ਲਈਏ, ਫਿਰ ਗੱਲਬਾਤ ਜਿਹੜੀ ਹੈ ਸਾਰੇ ਕਾਲਰਸ ਨਾਲ ਜਾਰੀ ਰਹੇਗੀ। ਜੀ ਮਿਸਟਰ ਚੱਡਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ
ਜੀ, ਥੈਂਕ ਯੂ ਵੈਰੀ ਮੱਚ ਯਦਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਔਰ ਥੋੜੀ ਜਿਹੀ ਗੱਲ ਜਿਹੜਾ ਹੁਣ ਫਾਈਨੈਂਸ਼ੀਅਲ ਪਲੈਨਿੰਗ ਦੀ ਵੀ ਕਰੀਏ, ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਵੇ, ਫਾਈਨੈਂਸ਼ੀਅਲ ਫਰੀਡਮ ਦੀ ਗੱਲ ਆਵੇ, ਪਲੈਨਿੰਗ ਦੀ ਗੱਲ ਆਵੇ, ਦੈਨ ਵੀ ਆਲ ਨੋ ਕਿ ਅਸੀਂ ਚੱਡਾ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਸੌਰਵ ਚੱਡਾ ਸਾਹਿਬ, ਅੱਜ ਬੜਾ ਸਿੰਪਲ ਜਿਹਾ ਸਵਾਲ ਹੈ ਤੁਹਾਨੂੰ, ਜੇ ਇਹ ਜੋ ਕੁਛ ਅਸੀਂ ਦੇਖਿਆ ਇਹ ਰਿਸੈਸ਼ਨ ਦੇ ਟਾਈਮ ਬੜਾ ਕੁਛ ਹੋਇਆ, ਔਰ ਲੇਕਿਨ ਇਹ ਓਪਰਚੁਨਿਟੀ ਵੀ ਹੋ ਸਕਦੀ ਹੈ, ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਕੀ ਰਿਸੈਸ਼ਨ ਆ ਰਿਹਾ, ਨਹੀਂ ਆ ਰਿਹਾ, ਔਰ ਇਹਨਾਂ ਹਾਲਾਤਾਂ ਦੇ ਵਿੱਚ ਪਰਸਨਲ ਫਾਈਨੈਂਸਿਸ ਨੂੰ ਦੇਖਦੇ ਹੋਇਆ ਸਾਨੂੰ ਕੀ ਕਰਨਾ ਚਾਹੀਦਾ? ਜੀ ਮਿਸਟਰ ਚੱਡਾ
ਜੀ, ਡੈਫੀਨੇਟਲੀ ਯੁਧਵੀਰ ਜੀ, ਦੇਖੋ ਜਿੱਦਾਂ ਦੇਖੋ ਰਿਸੈਸ਼ਨ ਜਿਹੜਾ ਹੈਗਾ, ਜਿਹੜੀਆਂ ਕੰਪਨੀਜ਼ ਹੈਗੀਆਂ ਟੌਪ 500 ਕੰਪਨੀਜ਼ ਹੈਗੀਆਂ ਫੋਰਬਸ ਦੀਆਂ, ਉਹ ਹਲੇ ਪ੍ਰਿਪੇਅਰ ਕਰ ਰਹੀਆਂ ਹੈਗੀਆਂ ਨੇ ਆਪਣਾ ਜਿਹੜਾ ਰਿਸੈਸ਼ਨ ਆਉਣਾ ਹੈ। ਦੇਖੋ ਰਿਸੈਸ਼ਨ ਦੀਆਂ ਵੱਖਰੀਆਂ ਵੱਖਰੀਆਂ ਡੈਫੀਨੇਸ਼ਨ ਹੁੰਦੀਆਂ। ਇਸ ਸਾਲ ਰਿਸੈਸ਼ਨ ਨੂੰ ਆਪਾਂ ਕੀ ਡਿਫਾਈਨ ਕੀਤਾ, ਜਦੋਂ ਵੀ 2 ਕੁਆਟਰ ਜੀ ਡੀ ਪੀ ਦੇ ਨੈਗੇਟਿਵ ਜਾਂਦੇ ਨੇ ਤੇ ਉਹਨੂੰ ਰਿਸੈਸ਼ਨ ਮੰਨਿਆ ਜਾਂਦਾ, ਇੱਕ ਡੈਫੀਨੇਸ਼ਨ ਹੈ। ਠੀਕ ਹੈ, ਤੇ ਉਹ ਤਾਂ ਹੋ ਚੁੱਕਿਆ ਪਹਿਲੇ 2 ਕੁਆਟਰ ਇਸ ਸਾਲ ਦੇ, ਉਹਦੇ ਬਾਅਦ ਚੋਂ ਪੋਜ਼ਿਟਿਵ ਵੀ ਥੋੜੀ ਬਹੁਤ ਗਰੋਥ ਆ ਗਈ, ਲੇਕਿਨ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਉਹ ਹੁਣ ਪ੍ਰਿਪੇਅਰ ਕਰ ਰਹੀਆਂ। ਜੇ ਰੀਸੈਂਟਲੀ ਕਿਸੇ ਨੇ ਨੋਟਿਸ ਕੀਤਾ ਹੋਏ, ਦੇਖੋ ਪ੍ਰਿਪੇਅਰ ਪਰਸਨਲ ਫਾਈਨੈਂਸ ਨੂੰ ਅਸੀਂ ਕੰਪਨੀਆਂ ਨਾਲ ਕਿਉਂ ਕੰਪੇਅਰ ਕਰ ਰਹੇ ਹਾਂ, ਕਿਉਂਕਿ ਜਿਹੜੀਆਂ ਕੰਪਨੀਆਂ ਹੁੰਦੀਆਂ $1 billion ਆਪਣੀਆਂ ਆਰਗਨਾਈਜ਼ਡ ਸਟਰਕਚਰਡ ਵੇ ਨਾਲ ਲਾਈਫ 'ਚ ਅੱਗੇ ਗਰੋ ਕਰ ਰਹੀਆਂ ਹੁੰਦੀਆਂ, ਸਰਟਨ ਪ੍ਰਿੰਸੀਪਲ ਔਰ ਫੰਡਾਮੈਂਟਲਸ ਨੂੰ ਫੋਲੋ ਕਰਕੇ ਆ ਕੰਪਨੀਆਂ ਮਿਲੀਅਨ ਬਿਲੀਅਨ ਟ੍ਰਿਲੀਅਨ फंडामेंटली करैक्ट नहीं होंदा, कुछ प्रिंसिपल्स राइट नहीं होंदे, कुछ इंफॉर्मेशन करैक्ट नहीं होंदी, लेकिन ए कंपनियां क्योंकि एस्टैब्लिश कर चुकी हैं सक्सेस नू, देयर इज अ लॉट वी कैन लर्न फ्रॉम दैम इन अ सर्टन वे। ते हुण जिद्दां असीं परसनल फाइनेंस दा किद्दां उत्थों दी एक्सट्रैक्ट कर सकदे हां, जिन्नियां भी कंपनियां हैगियां हुण जे तुसीं नोटिस करो बड़ी सारियां कंपनियां जिहड़ियां ले ऑफ कर रही हैं, मैटा जिन्हों असीं फेसबुक जानदे हां, उन्होंने ऑलमोस्ट आई थिंक 11,000 बंदे जिहड़े हैगे आ ਉਹ ਲੇ ਆਫ ਕੀਤੇ ਆ। ਟਵਿੱਟਰ ਨੇ ਅਰਾਊਂਡ 3700-3800 ਬੰਦਾ ਲੇ ਆਫ ਕੀਤਾ ਹੈ। ਇੰਟਰ ਸਨੈਪ ਨੇ ਆਪਣੀ 20% ਜਿਹੜੀ ਲੇਬਰ ਫੋਰਸ ਆ ਉਹ ਲੇ ਆਫ ਕੀਤੀ ਹੈ। ਰੋਬਿਨ ਹੁੱਡ ਨੇ 30% ਆਪਣੀ ਲੇ ਆਫ ਕੀਤੀ ਹੈਗੀ ਹੈ। ਸੇਲ ਫੋਰਸ, ਲਿਫਟ, ਇਹ ਸਾਰੀਆਂ ਕੰਪਨੀਆਂ ਲੇ ਆਫ ਕਰ ਰਹੀਆਂ। ਐਪਲ ਹੋ ਗਿਆ, ਐਮਾਜ਼ੋਨ ਹੋ ਗਿਆ, ਡਿਜ਼ਨੀ ਹੋ ਗਿਆ, ਇਹਨਾਂ ਨੇ ਹਾਇਰਿੰਗ ਨੂੰ ਫਰੀਜ਼ ਕਰਤਾ ਹੋਇਆ ਹੈਗਾ। ਜਿਹੜੀ ਮਾਈਕਰੋਸਾਫਟ ਹੈ, ਸ਼ੋਪੀਫਾਈ ਹੈ, ਨੈਟਫਲਿਕਸ ਹੈ, ਕੋਇਨਬੇਸ ਹੈ, ਇਹ ਲੇ ਆਫ ਕਰ ਰਹੀ ਹੈ ਆਲਮੋਸਟ 13%। ਕਿਉਂ ਲੇ ਆਫ ਕਰ ਰਹੇ ਹਾਂ? ਇਹ ਨਹੀਂ ਕਿ ਰਾਈਟ ਅਵੇ ਇਹਨਾਂ ਨੂੰ ਕੋਈ ਇਸ਼ੂ ਆ ਗਿਆ, ਇਹ ਇਸ ਲਈ ਕਰ ਰਹੇ ਹੈਗੇ ਨੇ ਕਿਉਂਕਿ ਜਿਹੜੇ ਟਾਈਮ 'ਚ ਐਂਟਰ ਕਰਨ ਜਾ ਰਹੇ ਨੇ ਅੱਜ ਤੋਂ ਕੁਛ ਮਹੀਨਿਆਂ ਬਾਅਦ ਨੈਕਸਟ ਈਅਰ, ਉਹਦੀ ਪ੍ਰੈਪਰੇਸ਼ਨ ਹੋ ਰਹੀ ਹੈ। ਇਸ ਦਾ ਮਤਲਬ ਕੰਪਨੀਆਂ ਜੇ ਇੱਕ ਸਾਲ ਦਾ ਪੈਕੇਜ ਦੇ ਕੇ ਵੀ ਲੇ ਆਫ ਕਰ ਰਹੀਆਂ, ਇਟ ਮੀਨਸ ਦੇ ਆਰ ਥਿੰਕਿੰਗ ਕਿ ਕੋਈ ਚੀਜ਼ ਲੌਂਗਰ ਚੱਲਣ ਵਾਲੀ ਹੈ, 2-3-4 ਸਾਲ ਸਾਡੇ ਲਈ ਇੰਪੋਰਟੈਂਟ ਗੁੱਡ ਹੈ ਕਿ ਅਸੀਂ ਇੱਕ ਸਾਲ ਦੀ ਵੀ ਸੈਲਰੀ ਦੇ ਕੇ ਲੋਕਾਂ ਨੂੰ ਲੇ ਆਫ ਕਰ ਦਈਏ, ਕਿਉਂਕਿ ਇਟ ਮੇ ਔਰ ਮੇ ਨੋਟ ਬੀ ਆ ਸ਼ਾਰਟ ਟਰਮ ਰਿਸੈਸ਼ਨ। ਹੁਣ ਦੇਖੋ ਰਿਸੈਸ਼ਨ ਦਾ ਮਤਲਬ ਕੀ ਹੈ ਯੁਧਵੀਰ ਜੀ, ਕੁਆਟਰ ਜੀਡੀਪੀ ਨੂੰ ਪਹਿਲੇ ਸਮਝਿਆ ਹੁੰਦਾ ਕੀ ਹੈ। ਦੇਖੋ ਦੁਨੀਆਂ ਦੀ ਇੱਕ ਪਾਪੂਲੇਸ਼ਨ ਹੈਗੀ ਹੈ, ਹੁਣ ਇਹ ਪਾਪੂਲੇਸ਼ਨ ਨੇ ਖਾਣਾ ਪੀਣਾ ਕੱਪੜੇ ਗੱਡੀਆਂ ਸਭ ਚਾਹੀਦਾ, ਹੁਣ ਇਹਦੇ ਵਾਸਤੇ ਪ੍ਰੋਡਕਸ਼ਨ ਹੋਏਗੀ। ਹੁਣ ਜਿਸ ਕੰਟਰੀ ਦੀ, ਹਰ ਇੱਕ ਕੰਟਰੀ ਦੀ ਆਪਣੀ ਆਪਣੀ ਰਿਸਪੋਂਸੀਬਿਲਟੀ ਕਿ ਵੀ ਆਪਣੀ ਪਾਪੂਲੇਸ਼ਨ ਨੂੰ ਜੋ ਜੋ ਚੀਜ਼ ਚਾਹੀਦੀ ਉਹ ਪ੍ਰੋਡਿਊਸ ਕਰ ਲਿਓ। ਹੁਣ ਸਾਨੂੰ ਪਤਾ ਕਿ ਪਾਪੂਲੇਸ਼ਨ ਹਰ ਰੋਜ਼ ਵਧਦੀ ਪਈ ਹੈ, ਤੇ ਪਾਪੂਲੇਸ਼ਨ ਵਧਦੀ ਪਈ ਹੈ ਤੇ ਇਸ ਮਤਲਬ ਚੀਜ਼ਾਂ ਵੀ ਤਾਂ ਵਧਣੀਆਂ ਪੈਣਗੀਆਂ, ਮੈਨੂਫੈਕਚਰਿੰਗ ਵੀ ਤਾਂ ਹੋਏਗੀ, ਤੇ ਜੇ ਉਹਦੇ 'ਚ ਗਰੋਥ ਘੱਟ ਹੋ ਗਈ ਔਰ ਪਾਪੂਲੇਸ਼ਨ ਵੱਧ ਗਈ, ਸਪਲਾਈ ਸ਼ਾਰਟੇਜ ਆ ਜਾਏਗੀ, ਸਪਲਾਈ ਸ਼ਾਰਟੇਜ ਆ ਜਾਏਗੀ, ਇਨਫਲੇਸ਼ਨ ਹੋ ਜਾਏਗਾ, ਪ੍ਰੋਬਲਮ ਆ ਜਾਣਗੀਆਂ। ਇਸ ਦਾ ਇਸ ਲਈ ਜੀਡੀਪੀ ਦਾ ਕੁਆਟਰਲੀ ਵਧਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪਾਪੂਲੇਸ਼ਨ ਵਧੀ ਜਾ ਰਹੀ ਹੈ। ਜਿੱਥੇ ਪਾਪੂਲੇਸ਼ਨ ਦੀ ਗੱਲ ਕਰੀਏ, ਐਕਚੁਅਲੀ ਯੁਵੀਰ ਜੀ ਅੱਜ ਹੈਗੀ 15 ਨਵੰਬਰ, ਅੱਜ ਆਫੀਸ਼ਲੀ ਇਸ ਦੁਨੀਆਂ ਦੇ ਵਿੱਚ 8 ਬਿਲੀਅਨ ਲੋਕ ਕੰਪਲੀਟ ਹੋ ਗਏ ਨੇ, ਟੂਡੇ ਇਜ਼ ਦਾ ਆਫੀਸ਼ਲ ਡੇ,
ਹਨਾ।
ਤੇ ਕਿਉਂਕਿ ਆਪਾਂ ਕਾਫੀ ਸਾਲਾਂ ਤੋਂ ਡੈਕੇਡ ਤੋਂ ਯੂਜ਼ ਕਰ ਰਹੇ ਸੀਗੇ ਕਿ 7 ਪੁਆਇੰਟ ਸਮਥਿੰਗ, ਅੱਜ ਹੀ ਦਿਨ ਹੈਗਾ 8 ਬਿਲੀਅਨ। ਅੱਜ ਤੋਂ ਐਗਜੈਕਟ 1950 ਦੇ ਵਿੱਚ ਪਾਪੂਲੇਸ਼ਨ ਸੀਗੀ 2.5 ਬਿਲੀਅਨ, ਅੱਜ ਹੋ ਗਈ 8 ਬਿਲੀਅਨ। ਤਾਂ ਕਿਆ ਪ੍ਰੋਡਕਸ਼ਨ ਵਧਣੀ ਚਾਹੀਦੀ ਕਿ ਨਹੀਂ ਵਧਣੀ ਚਾਹੀਦੀ? ਜੇ ਨਹੀਂ ਵਧੀ ਹੁੰਦੀ ਤਾਂ ਦੁਨੀਆਂ 'ਚ ਪ੍ਰੋਬਲਮ ਆ ਜਾਣੀ ਸੀ। ਸੋ ਬੜਾ ਸਿੰਪਲ ਹੈ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਕਿ ਜੀਡੀਪੀ ਦਾ ਵਧਣਾ ਜ਼ਰੂਰੀ ਹੈ। ਸੇਮ ਥਿੰਗ ਪਰਸਨਲ ਫਾਈਨਾਂਸ, ਤੁਹਾਡਾ ਵੀ ਆਪਣੇ ਫਾਈਨਾਂਸ ਨੂੰ ਵਧਣਾ ਵਧਾਉਣਾ ਜ਼ਰੂਰੀ ਹੈ, ਬਿਕੋਜ਼ ਆਫ ਇਨਫਲੇਸ਼ਨ, ਚੀਜ਼ਾਂ ਮਹਿੰਗੀਆਂ ਹੋਣਗੀਆਂ। ਇਹ ਚੀਜ਼ਾਂ ਨੂੰ ਸਟਰਕਚਰਡ ਵੇ 'ਚ ਸਮਝਣਾ ਜ਼ਰੂਰੀ ਹੈ। ਹਰ ਕੰਟਰੀ ਦਾ ਡਿਫਰੈਂਟ ਹੈ। ਜਿਹੜੀ ਇੰਡੀਆ ਹੈਗੀ ਹੈ, ਪਾਪੂਲੇਸ਼ਨ ਦੀ ਗੱਲ ਕਰੀਏ ਤਾਂ ਅਗਲੇ ਸਾਲ 2023 'ਚ ਫੈਬਰਵਰੀ ਮਾਰਚ ਤੱਕ ਚਾਈਨਾ ਨੂੰ ਪਾਪੂਲੇਸ਼ਨ 'ਚ ਕ੍ਰੋਸ ਕਰ ਜਾਏਗੀ। ਇੰਡੀਆ ਵਿਲ ਬੀ ਦਾ ਨੰਬਰ 1 ਹਾਈਲੀ ਪਾਪੂਲੇਟਡ, ਦਾ ਮੋਸਟ ਪਾਪੂਲੇਟਡ ਕੰਟਰੀ ਔਨ ਦਾ ਪਲੈਨਟ ਅਰਥ। ਇਹ ਹੋਰ ਕੁਛ ਮਹੀਨਿਆਂ ਦੇ ਵਿੱਚ ਅਸੀਂ ਉੱਥੇ ਵੀ ਪਹੁੰਚ ਜਾਣਾ। ਹੁਣ ਰਿਸੈਸ਼ਨ ਦੀ ਕਿਆ ਗਰੰਟੀ ਹੈ? ਕੰਪਨੀਆਂ ਨੂੰ ਕਿੱਦਾਂ ਪਤਾ ਕਿ ਰਿਸੈਸ਼ਨ ਕਦੋਂ ਆਉਣਾ? ਤੇ ਇਹ ਕੁਛ ਇੰਡੀਕੇਟਰਸ ਯੂਜ਼ ਕੀਤੇ ਜਾਂਦੇ ਨੇ। ਕੀ ਇੰਡੀਕੇਟਰ ਯੂਜ਼ ਕਰਦੇ ਆ? ਇਹਨੂੰ ਕਹਿੰਦੇ ਲੀਡਿੰਗ ਇਕਨੋਮਿਕ ਇੰਡੈਕਸ। ਇਹਦੇ 'ਚ ਪਹਿਲੇ ਆਪਾਂ ਦੇਖਦੇ ਹਾਂ ਕਿ ਜਿਹੜੇ ਮੈਨੂਫੈਕਚਰਿੰਗ ਕੰਪਨੀਆਂ ਹੈਗੀਆਂ, ਉਹਨਾਂ 'ਚ ਜਿਹੜੇ ਵਰਕਰ ਕੰਮ ਕਰਦੇ ਨੇ, ਕਿਆ ਉਹ ਹਫ਼ਤੇ ਦੇ 40 ਘੰਟੇ ਤੋਂ ਉੱਪਰ ਕੰਮ ਕਰ ਰਹੇ ਕਿ ਘੱਟ ਕਰ ਰਹੇ ਨੇ? ਜੇ ਉਹਨਾਂ ਦੀ ਐਵਰੇਜ 40 ਘੰਟੇ ਤੋਂ ਘੱਟ ਹੋਣੀ ਸ਼ੁਰੂ ਹੋ ਗਈ, ਤਾਂ ਸਮਝਣਾ ਮੈਨੂਫੈਕਚਰਿੰਗ ਜਿਹੜੀ ਆ ਉਹ ਰਿਡਿਊਸ ਹੋ ਰਹੀ ਆ, ਉਹ ਗ੍ਰਾਫ ਡਾਊਨਵਰਡ ਟ੍ਰੈਂਡ 'ਤੇ ਜਾਣਾ ਸ਼ੁਰੂ ਹੋ ਗਿਆ, ਇੱਕ ਇੰਡੀਕੇਟਰ ਹੈ। ਦੂਜਾ ਇੰਡੀਕੇਟਰ ਦੇਖਿਆ ਜਾਂਦਾ ਕਿ ਵੀਕਲੀ ਅਨਇੰਪਲੋਇਮੈਂਟ ਇੰਸ਼ੋਰੈਂਸ ਕਿੰਨੀਆਂ ਕਲੇਮ ਕੀਤੀਆਂ ਜਾ ਰਹੀਆਂ। ਜਿੰਨਾ ਲੋ ਹੋਏਗਾ ਉਨਾ ਬੈਟਰ ਹੈ, ਜਿੰਨਾ ਹਾਈ ਜਾਂਦਾ ਜਾਏਗਾ ਇਸਦਾ ਮਤਲਬ ਅਨਇੰਪਲੋਇਮੈਂਟ ਹੋਣੀ ਸ਼ੁਰੂ ਹੋ ਗਈ ਹੈ। ਤੀਜਾ ਇੰਡੀਕੇਟਰ ਦੇਖਿਆ ਜਾਂਦਾ ਕਿ ਜਿਹੜੀਆਂ ਨਵੀਆਂ ਚੀਜ਼ਾਂ, ਕੱਪੜੇ, ਕਾਰਾਂ, ਗੱਡੀਆਂ, ਯੇ ਵੋ, ਇਹਦੀ ਮੈਨੂਫੈਕਚਰਿੰਗ ਦੇ ਨਵੇਂ ਆਰਡਰਸ ਕੰਜ਼ਿਊਮਰ ਕਿੰਨੇ ਪਲੇਸ ਕਰ ਰਿਹਾ ਹੈਗਾ। ਇਹ ਤੀਸਰਾ ਇੱਕ ਅਲੱਗ ਇੰਡੀਕੇਟਰ, ਇਹਦੇ ਅਲੱਗ ਗ੍ਰਾਫ ਬੰਦੇ ਹੁੰਦੇ ਨੇ, ਕਿਆ ਉੱਪਰ ਜਾ ਰਿਹਾ ਕਿਆ ਥੱਲੇ ਜਾ ਰਿਹਾ। ਚੌਥੀ ਚੀਜ਼ ਦੇਖੀ ਜਾਂਦੀ ਹੈ ਮੈਨੂਫੈਕਚਰਿੰਗ ਦੇ ਜਿਹੜੇ ਆਰਡਰਸ ਨੋਨ ਡਿਫੈਂਸ ਦੇ ਉੱਪਰ, ਨੋਨ ਡਿਫੈਂਸ ਆਈਟਮਸ ਦੇ ਉੱਪਰ ਕਿੰਨਾ ਕੈਪੀਟਲ ਇਨਵੈਸਟ ਹੋ ਰਿਹਾ, ਐਕਸੈਪਟ ਐਰੋਪਲੇਨ, ਤਾਂ ਕਿ ਮਸ਼ੀਨਰੀ, ਮੈਟਲ, ਕਿਉਂਕਿ ਮਸ਼ੀਨਰੀ ਮੈਟਲ ਬਣਨਗੀਆਂ ਤੇ ਚੀਜ਼ਾਂ ਜ਼ਿਆਦਾ ਪ੍ਰੋਡਿਊਸ ਕਰ ਸਕਣਗੀਆਂ। ਜੇ ਟੈਕਨੋਲੋਜੀ ਨਹੀਂ ਵਧੇਗੀ, ਮੈਟਲ ਨਹੀਂ ਵਧੇਗੀ, ਮਸ਼ੀਨਰੀਆਂ ਨਹੀਂ ਵਧਣਗੀਆਂ, ਤੇ ਜੀਡੀਪੀ ਨੂੰ ਕਿੱਦਾਂ ਕਵਰ ਕਰਾਂਗੇ? ਕਿਉਂਕਿ ਪਾਪੂਲੇਸ਼ਨ ਤਾਂ ਵਧੀ ਜਾ ਰਹੀ ਹੈ, ਅੱਜ 8 ਬਿਲੀਅਨ ਹੋ ਗਈ ਹੈ, ਇੰਡੀਆ ਦੀ ਵੱਧ ਰਹੀ ਹੈ, ਹਰ ਕੰਟਰੀ ਦੀ ਵੱਧ ਰਹੀ ਹੈ, ਸੋ ਉਸ ਚੀਜ਼ ਨੂੰ ਉਹਦੇ ਨਾਲ ਕੋਪ ਅਪ ਕਰਨਾ ਜ਼ਰੂਰੀ ਹੁੰਦਾ। ਫਿਰ ਦੇਖਿਆ ਜਾਂਦਾ ਨਵੀਂ ਬਿਲਡਿੰਗ 'ਚ ਪਰਮਿਟਸ ਕਿੰਨੇ ਇਸ਼ੂ ਹੋ ਰਹੇ ਨੇ, ਇਹਦਾ ਇੱਕ ਅਲੱਗ ਡੇਟਾ ਬੰਦਾ ਹੈਗਾ। ਫਿਰ ਦੇਖਿਆ ਜਾਂਦਾ ਕਿ ਜਿਹੜੀਆਂ SNP ਦੀਆਂ 500 ਕੰਪਨੀਆਂ ਹੈਗੀਆਂ, ਇਹਨਾਂ ਦੇ ਜਿਹੜੇ ਮੇਜਰ ਸ਼ੇਅਰ ਹੋਲਡਰ ਹੈਗੇ ਨੇ, ਕਿਆ ਉਹਨਾਂ ਦੀ ਵੈਲਥ ਅਕਰੋਸ ਦਾ ਵਰਲਡ ਵੱਧ ਰਹੀ ਹੈਗੀ ਕਿ ਘੱਟ ਰਹੀ ਹੈਗੀ? ਕਿਉਂਕਿ ਜੇ 500 ਜਿਹੜੇ ਵੈਲਦੀ ਸ਼ੇਅਰ ਹੋਲਡਰ ਕੰਪਨੀਆਂ ਦੇ ਸ਼ੇਅਰ ਹੋਲਡਰ ਹੈ, ਜੇ ਇਹਨਾਂ ਦੀ ਵੈਲਥ ਵੱਧ ਰਹੀ ਹੈ ਤਾਂ ਦੁਨੀਆਂ ਦੀ ਵੀ ਵਧੇਗੀ, ਜੇ ਲੇਕਿਨ ਇਹਨਾਂ ਦੀ ਰਿਡਿਊਸ ਹੋਏਗੀ ਤਾਂ ਬੜਿਆਂ ਦੀ ਰਿਡਿਊਸ ਹੋਏਗੀ। ਹੁਣ ਜੇ ਗੱਲ ਕਰੀਏ ਐਮਾਜ਼ੋਨ ਦੀ, ਐਮਾਜ਼ੋਨ ਇਜ਼ ਅ ਫਸਟ ਕੰਪਨੀ ਟੂ ਲੂਜ਼ $1 ਟ੍ਰਿਲੀਅਨ ਪਿਛਲੇ 3-4 ਮਹੀਨਿਆਂ ਦੇ ਵਿੱਚ, $1 ਟ੍ਰਿਲੀਅਨ। ਅੱਜ ਤੱਕ ਕੋਈ ਕੰਪਨੀ $1 ਟ੍ਰਿਲੀਅਨ ਕਦੀ ਲੂਜ਼ ਨਹੀਂ ਕੀਤੀ। ਤੇ ਇਸਦਾ ਮਤਲਬ ਬੜੇ ਸਾਰੇ ਲੋਕਾਂ ਦੀ ਵੈਲਥ ਰਿਡਿਊਸ ਹੋਈ ਹੋਏਗੀ। ਇਲੋਨ ਮਸਕ ਲੋਸਟ $100 billion ਇਨ ਕਪਲ ਆਫ ਮੰਥਸ ਔਰ ਕਪਲ ਆਫ ਡੇਜ਼ ਆਈ ਥਿੰਕ। ਅੱਛਾ, ਫਿਰ ਲਾਸਟ ਇੱਕ ਹੋਰ ਚੀਜ਼ ਦੇਖੀ ਜਾਂਦੀ ਹੈ ਕਿ ਕ੍ਰੈਡਿਟ ਦੀ ਅਵੇਲੇਬਿਲਿਟੀ ਕਿੰਨੀ ਹੈ। 7 ਡਿਫਰੈਂਟ ਕ੍ਰੈਡਿਟਸ ਹੁੰਦੇ ਨੇ, ਉਹ 'ਚ ਕਿਆ ਕ੍ਰੈਡਿਟ ਵੱਧ ਰਿਹਾ ਕਿ ਕ੍ਰੈਡਿਟ ਕਰੰਚ ਆ ਰਿਹਾ ਹੈਗਾ, ਉਹਦਾ ਇੱਕ ਅਲੱਗ ਇੰਡੀਕੇਟਰ ਹੁੰਦਾ। ਐਂਡ ਇੱਕ ਲਾਸਟ ਦੇਖਿਆ ਜਾਂਦਾ ਕਿ ਇੱਕ ਐਵਰੇਜ ਕੰਜ਼ਿਊਮਰ ਦੀ ਐਕਸਪੈਕਟੇਸ਼ਨ ਸਪੈਂਡਿੰਗ ਕੀ ਹੈਗੀ ਜਾਂ ਸੈਂਟੀਮੈਂਟਸ ਕੀ ਹੈਗੇ ਆ। ਇਹ ਜਦੋਂ ਸਾਰੇ ਫੈਕਟਰਸ ਨੂੰ ਕੰਬਾਈਨ ਕਰਕੇ ਫਿਗਰ ਆਊਟ ਕੀਤਾ ਜਾਂਦਾ ਕਿ ਕਿਆ ਇਹ ਰਿਸੈਸ਼ਨ ਨੂੰ ਪ੍ਰੋਡਿਕਟ ਕਰ ਰਿਹਾ ਕਿ ਨਹੀਂ ਕਰ ਰਿਹਾ, ਤਾਂ ਐਜ ਆਫ ਦਿਸ ਮੰਥ ਸਾਰੇ ਦੇ ਸਾਰੇ ਜਿਹੜੇ ਇੰਡੀਕੇਟਰਸ ਹੈਗੇ ਨੇ ਉਹਨਾਂ ਨੇ ਪ੍ਰੋਡਿਕਟ ਕਰਤਾ ਕਿ ਰਿਸੈਸ਼ਨ ਇਜ਼ ਕਮਿੰਗ। ਹੁਣ ਜੇ ਪਿਛਲੇ 10, 20, 30, 40, 50 years ਦੇ ਇਹੀ ਇੰਡੀਕੇਟਰ ਯੂਜ਼ ਕੀਤੇ ਗਏ ਨੇ, ਜਦੋਂ ਵੀ ਇਸ ਇੰਡੀਕੇਟਰ ਨੇ ਡਿਫਾਈਨ ਕੀਤਾ ਕਿ ਰਿਸੈਸ਼ਨ ਇਜ਼ ਕਮਿੰਗ, ਉਹ ਡਿਫਾਈਨ ਕਰਦਾ ਹੀ ਐਗਜੈਕਟ 7 months ਬਾਅਦ ਰਿਸੈਸ਼ਨ ਕਿਕਸ ਇਨ। ਤਾਂ ਆਪਾਂ ਹੁਣ ਕੀ ਗੱਲ ਕਰ ਰਹੇ ਹਾਂ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਸਮਵੇਅਰ ਅਰਾਊਂਡ ਜੂਨ ਵੀ ਸ਼ੁੱਡ ਹਿੱਟ ਦ ਰਿਸੈਸ਼ਨ। ਲੇਕਿਨ ਕਿਆ ਸਟਾਕ ਮਾਰਕੀਟ ਫਰਦਰ ਡਿੱਗ ਸਕਦੀ ਹੈ ਉਸ ਰਿਸੈਸ਼ਨ ਦੇ ਵਿੱਚ? ਨਹੀਂ, ਸਟਾਕ ਮਾਰਕੀਟ ਕਪ ਫਟਨ ਮੰਥ ਤੋਂ ਪਹਿਲੇ, ਕਬ ਤੋਂ 6 months ਪਹਿਲੇ ਬੋਟਮ ਆਊਟ ਹੋ ਜਾਂਦੀ ਹੈ। ਦ ਪੁਆਇੰਟ ਇਜ ਕਿ ਇਸਦਾ ਮਤਲਬ ਕਿ ਪਰਸਨਲ ਫਾਈਨਾਂਸ ਦੇ ਵਿੱਚ ਵੀ ਇਹ ਚੀਜ਼ਾਂ ਦੀ ਲਿਟਲ ਬਿਟ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ, ਤਾਂ ਕਿ ਤੁਸੀਂ ਆਪਣੇ ਡਿਸੀਜਨ ਉਹਦੇ ਅਕੋਰਡਿੰਗਲੀ ਲੈ ਕਰੋ। ਭਾਵੇਂ ਉਹ ਰੀਅਲ ਸਟੇਟ ਦੇ ਹੋਣ, ਭਾਵੇਂ ਸਟਾਕ ਦੇ ਹੋਣ, ਭਾਵੇਂ ਤੁਹਾਡੀ ਰਿਟਾਇਰਮੈਂਟ ਦੇ ਹੋਣ, ਆਰ ਆਰ ਐਸ ਦੇ ਹੋਣ, ਲੇਕਿਨ ਇਹ ਸਾਰੇ ਜਿਹੜੇ ਇੰਪੋਰਟੈਂਟ ਫੈਕਟਰਸ ਹੈਗੇ ਨੇ, ਇਹਦਾ ਤੁਹਾਡੇ ਪਰਸਨਲ ਫਾਈਨਾਂਸ ਦੇ ਵਿੱਚ ਕਾਫੀ ਲੈਣਾ ਦੇਣਾ ਹੁੰਦਾ। ਆਮ ਬੰਦਾ ਕਿੱਦਾਂ ਪ੍ਰਿਪੇਅਰ ਕਰੇ ਆਪਣੇ ਆਪ ਨੂੰ? ਜਸਟ ਮੇਕ ਸ਼ੋਰ ਕਿ ਪਹਿਲੇ ਤਾਂ ਕਿਸੇ ਇੱਕ ਚੀਜ਼ 'ਚ, ਕਈ ਵਾਰ ਕੀ ਹੁੰਦਾ ਲੋਕੀ ਹੈਵੀਲੀ ਇਨਵੈਸਟਿਡ ਹੋ ਜਾਂਦੇ ਆ ਕਿਸੇ ਇੱਕ ਚੀਜ਼ ਦੇ ਵਿੱਚ, ਮੇ ਬੀ ਰੀਅਲ ਸਟੇਟ ਦੇ ਵਿੱਚ 100% ਇਨਵੈਸਟਿਡ ਹੋ ਗਏ, ਮੇ ਬੀ ਸਟਾਕ ਦੇ ਵਿੱਚ 100% ਇਨਵੈਸਟਿਡ ਹੋ ਗਏ, ਕੋਈ ਕ੍ਰਿਪਟੋ 'ਚ ਇਨਵੈਸਟ ਹੋ ਗਿਆ, ਕਿਸੇ ਨੇ ਸਿਰਫ ਆਰ ਆਰ ਐਸ ਪੀ 'ਚ ਪੈਸਾ ਰੱਖਿਆ ਹੋਇਆ, ਕਿਸੇ ਨੇ ਸਿਰਫ ਟੀ ਐਫ ਐਸ 'ਚ ਰੱਖਿਆ ਹੋਇਆ। ਦ ਪੁਆਇੰਟ ਇਜ਼ ਯੂ ਹੈਵ ਟੂ ਡਾਇਵਰਸੀਫਾਈ। ਜਿੰਨੀਆਂ ਵੀ ਕੰਪਨੀਆਂ, ਜੇ ਤੁਸੀਂ ਗੂਗਲ ਕਰੋਗੇ ਐਪਲ ਨੂੰ, ਤੇ ਐਪਲ ਇੱਕ ਕੰਪਨੀ ਨਹੀਂ ਹੈ, ਐਪਲ ਦੇ ਅੱਗੇ 100,000 ਸਬਸਿਡੀਜ਼, ਅਲੱਗ ਅਲੱਗ ਬਿਜ਼ਨਸਿਸ ਹੈ, ਆਪਣੇ ਆਪ ਨੂੰ ਡਾਇਵਰਸੀਫਾਈ ਕੀਤਾ ਹੋਇਆ। ਐਮਾਜ਼ੋਨ ਇੱਕ ਕੰਪਨੀ ਨਹੀਂ ਹੈ, ਉਹਨਾਂ ਨੇ ਅੱਗੇ ਕਾਫੀ ਡਾਇਵਰਸੀਫਾਈ ਕੀਤਾ ਹੋਇਆ। ਇਲੋਨ ਮਸਕ ਟੈਸਲਾ, ਲੇਕਿਨ ਅੱਗੇ ਉਹਨਾਂ ਦੀ ਸਪੇਸ ਦੀ ਕੰਪਨੀ ਹੈਗੀ ਆ, ਰੋਬੋਟਿਕਸ ਕੰਪਨੀਜ਼ ਹੈਗੀਆਂ, ਬੜੀਆਂ ਸਾਰੀਆਂ ਅਲੱਗ ਅਲੱਗ ਕੰਪਨੀਆਂ। ਲੇਕਿਨ ਪਰਸਨਲ ਲੈਵਲ ਤੇ ਵੀ ਜਿਹੜੀ ਡਾਇਵਰਸੀਫਿਕੇਸ਼ਨ ਹੋਣੀ ਜ਼ਰੂਰੀ ਹੈ। ਤਾਂ ਬੰਦਾ ਪ੍ਰਿਪੇਅਰ ਕਿੱਦਾਂ ਕਰੇ? ਪ੍ਰਿਪੇਅਰ ਆਪਣੇ ਆਪ ਨੂੰ ਕਰ ਸਕਦੇ ਨੌਲੇਜ ਦੇ ਹਿਸਾਬ ਨਾਲ ਕਿ ਜੇ ਹਰ ਚੀਜ਼ ਨੂੰ ਕਰਨ ਦਾ ਤਰੀਕਾ ਗੋਇੰਗ ਫਾਰਵਰਡ ਕੀ ਹੋਣਾ ਚਾਹੀਦਾ। ਦੇਖੋ, ਇੱਕ ਜਗ੍ਹਾ ਐਸਟ 'ਚ ਤੁਸੀਂ 100% ਇਨਵੈਸਟ ਨਹੀਂ ਹੋ ਸਕਦੇ, ਔਰ ਦਾ ਰੀਜ਼ਨ ਇਜ਼ ਦਿਸ, ਕਿਉਂਕਿ ਜਦੋਂ ਤੁਸੀਂ ਇੱਕੋ ਐਸਟ 'ਚ ਇਨਵੈਸਟ ਹੋ ਜਾਂਦੇ ਹੋ, ਯੂ ਗੈਟ ਸਟਕ ਜੇ ਮਾਰਕੀਟ 'ਚ ਕੋਈ ਵੀ ਸਿਚੁਏਸ਼ਨ ਚੇਂਜ ਹੋਈ। ਜੇ ਅੱਜ ਕੋਈ ਬੰਦਾ 100% ਰੀਅਲ ਸਟੇਟ 'ਚ ਘਰਾਂ 'ਚ ਇਨਵੈਸਟਡ ਸੀਗਾ, ਉਹ ਸਟਕ ਹੋ ਗਿਆ ਹੋਏਗਾ ਪਿਛਲੇ ਕੁਝ ਮਹੀਨਿਆਂ ਤੋਂ, ਜਾਂ ਕਮਿੰਗ ਈਅਰ ਦੇ ਵਿੱਚ ਉਹ ਸਟਕ ਹੋ ਗਿਆ, ਤੇ ਉਹਦੇ ਵਿੱਚ ਡਿਸੀਜਨ ਕੀ ਲੈਣਾ ਚਾਹੀਦਾ ਸੀਗਾ ਕਿ 100% ਰੀਅਲ ਸਟੇਟ 'ਚ ਨਹੀਂ ਹੋਣਾ ਹੁੰਦਾ। ਜੇ ਹੋ ਵੀ ਗਿਆ ਤਾਂ ਉਹਨੂੰ ਡਿਵਰਸੀਫਾਈ ਕਿੱਦਾਂ ਕਰਨਾ, ਵਾਪਸ ਰਿਵਰਸ ਕਿੱਦਾਂ ਕਰ ਸਕਦੇ ਹਾਂ ਵਿਦਆਊਟ ਸਪੈਂਡਿੰਗ ਐਕਸਟਰਾ ਕੋਸਟ, ਉਹਦੀ ਨੌਲੇਜ ਹੋਣੀ ਚਾਹੀਦੀ ਹੈ। ਤੇ ਜੇ ਰੀਅਲ ਸਟੇਟ 'ਚ ਵੀ ਕੀਤਾ ਸੀਗਾ ਤਾਂ ਕਿਆ ਡਾਇਵਰਸੀਫਾਈ ਕੀਤਾ ਸੀਗਾ ਕਿ ਹਾਊਸਿਸ ਵਰਸਿਸ ਡਾਊਨਟਾਊਨ ਕੌਂਡੋਸ, ਕਿਉਂਕਿ ਜਿੱਥੇ ਲੋਕੀ 20-30% ਸਿਟੀ 'ਚ ਲੂਜ਼ ਹੋਇਆ ਮਾਰਕੀਟ ਦਾ, ਕੌਂਡੋਸ ਹੈ ਅਪ ਬਾਏ 1% ਦਿਸ ਈਅਰ, ਉਹ ਕੀ ਹੁੰਦਾ, ਉਹਨੂੰ ਹੈਜਿੰਗ ਕਹਿੰਦੇ ਆ ਕਿ ਜੇ ਰੀਅਲ ਸਟੇਟ ਵੀ ਕਰਨਾ ਤਾਂ ਕਿਸ ਤਰੀਕੇ ਨਾਲ ਕਰਨਾ। ਜਦੋਂ ਲੋਕੀ ਟੀ ਐਫ ਐਸ ਦੇ ਵਿੱਚ ਸਟਾਕਸ ਬਾਏ ਕਰਦੇ ਨੇ ਬੜੇ ਸਾਰੇ, ਹੁਣ ਲੋਕੀ ਕੀ ਕਰਦੇ ਆ, ਐਪਲ, ਐਮਾਜ਼ੋਨ ਦੇ ਸਟਾਕਸ ਬਾਏ ਕਰਦੇ, ਉਹ ਸਾਰੇ ਟੈਕਸੇਬਲ ਨੇ। ਲੋਕੀ ਸਮਝਦੇ ਨੇ ਕਿ ਅੱਛਾ ਜੇ ਟੀ ਐਫ ਐਸ ਦੇ ਥਰੂ ਕੋਈ ਵੀ ਇਨਵੈਸਟਮੈਂਟ ਕਰਾਂਗੇ ਤਾਂ ਟੈਕਸ ਫ੍ਰੀ ਹੈ, ਦੈਟ ਇਜ਼ ਰੋਂਗ। ਕੋਈ ਵੀ ਤੁਸੀਂ ਅਮਰੀਕਾ ਦਾ US ਡਾਲਰ ਦਾ ਕੋਈ ਸਟਾਕ ਖਰੀਦੋਗੇ, ਦੈਟ ਇਜ਼ 100% ਟੈਕਸੇਬਲ, ਡਜ਼ਨਟ ਮੈਟਰ ਤੁਸੀਂ ਟੀ ਐਫ ਐਸ ਦੇ ਥਰੂ ਬਾਏ ਕੀਤਾ, ਕਿਉਂਕਿ ਟੀ ਐਫ ਐਸ ਟੈਕਸ ਫ੍ਰੀ ਇਸ ਕਰਕੇ ਹੈ ਕਿ ਕੈਨੇਡੀਅਨ ਕੰਪਨੀ, ਗਵਰਨਮੈਂਟ ਨੇ ਇਸ ਲਈ ਦਿੱਤਾ ਤਾਂ ਕਿ ਤੁਸੀਂ ਕੈਨੇਡੀਅਨ ਕੰਪਨੀ ਦੇ ਵਿੱਚ ਇਨਵੈਸਟ ਕਰੋ, ਨਾ ਕਿ US ਦੀ ਕੰਪਨੀਆਂ 'ਚੋਂ ਪੈਸਾ ਇਨਵੈਸਟ ਕਰੋ। ਅੱਛਾ, ਜੇ ਕੈਨੇਡੀਅਨ ਕੰਪਨੀ 'ਚ ਕਈਆਂ ਨੇ ਕੀਤਾ, ਲੇਕਿਨ ਜੇ ਤੁਸੀਂ ਬਾਏ ਸੈਲ, ਦੈਟ ਇਜ਼ ਕੰਸੀਡਰ ਐਸ ਟ੍ਰੇਡਿੰਗ ਐਂਡ ਬਿਜ਼ਨਸ, ਦੈਟ ਇਜ਼ ਸਟਿਲ ਟੈਕਸੇਬਲ।
ਜਾਣਕਾਰੀ ਲੈਣੀ ਹੈ 416-350-55 ਨੰਬਰ ਫਿਰ ਨੋਟ ਕਰੋ 416-300-50-55 ਸ਼ਾਮ ਨੂੰ ਚੈਨਲ ਵਾਈਜ਼ ਉੱਤੇ ਗੱਲਬਾਤ ਜਾਰੀ ਹੈ 416-475-5000 ਹੈਵ ਵੰਡਰਫੁਲ ਡੇ ਥੈਂਕ ਯੂ
ਦ ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦੀ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ
ਲਓ ਜੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ ਹੈ ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਕਾਲ 905-874-7171
आइए मिलके मनाते हैं मिरेकल ऑन मेन स्ट्रीट एट गेज पार्क एट 45 मेन स्ट्रीट साउथ ऑफ रैम्पटन। मिलिए फॉर्मर सुपरस्टार टाइगर अली सिंह, रेसलिंग लेजेंड टाइगर जीत सिंह और होंगी बहुत सी अहम शख्सियात और पील रीजन के मुख्तलिफ इदारे। इस रंगारंग प्रोग्राम के लिए फ्री एडमिशन विद अ न्यू अनरैप्ड टॉय। एंजॉय करें विंटर लाइट फेस्टिवल, फ्री अम्यूजमेंट राइड, लाइव एंटरटेनमेंट, फूड एंड ड्रिंक्स। मजीद जानिए मिरेकल ऑन मेन डॉट सीए। फ्राइडे नवंबर 18 6 to 10 PM।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने या सलाह लैण लई अज ही S&S Lawyers नु कॉल करो 416 600